ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਖਰ ਲਿਵ ਮੰਡਲ ਮੰਡਾ ਹੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾਖੇ ਕਰ ਸਾਧੂ ਅੰਜੁਲੀ ਪੁਨ ਵਡਾਖੇ ਕਰ ਡੰਡੋਤ ਪੁਨ ਵਡਾਖੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਖੇ ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ जम काल सहें सिर डंडा के, हर जन हर हर नाम समाने, दुख जन्म मरण भव खंडा के, अविनाशी पुरख पाया परमेश्वर, बहु शोभ खंड ब्रह्मंडा के, हम गरीब मस्कीन प्रभ तेरे, हर राख राख वड वड्डा हे, जन नानक नाम आधार टेक है, हर नामे ही सुख मंडा हे, हम गरीब मस्कीन प्रभ तेरे, हर राख राख वड वड्डा हे, जन नानक नाम आधार टेक है, हर नामे ही सुख मंडा खे। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब कृपालु जी दी पावन पवित्र खजूरी अंदर सुभायमान गुरु सवारे सत संगी जनों, सोहिला साहब जी दी अमृत बाणी दी विचार अधीन आप जी ने चौथा शब्द श्रवण कीता है, और इस अमृत बचन दे उच्चारण करता धन गुरु रामदास सच्चे पातशाह जी ने। गुरु रामदास कृपालु सतगुरु जी ने इस अमृत बचन दे अंदर एक तां प्रभु दे चरणा विच अपेद होए हर जन उस दे अंदर दा रस, उस दी शोभा जो खंडा ब्रह्मंडा विच हुंदी है उसनू निरूपण कीता है, और दूसरा इस शब्द दे अंदर ओ मनुख जो साकत बिरती वाले ने सारी जिंदगी खौमे विच जींदे ने, ते जदों मौत आउणी है जिउंदे खौमे दे कंडे थले ने, ते मरदे जम दे डंडे थले ने। गुरु साहिब ने उहदा भी जिक्र कीता, पर नाल एक होर किरपा कीती उहने सानू इस शब्द अंदर अंदर दे वकारां नू खंडन करन दी जुगती परमेश्वर सतगुरु दे संगत दे चरणां विच झुकण दी बेनती करन दी जुगती, ते अखीर विच वड्डे परमात्मा दे चरणां विच अरदास कीती, सानू गरीबां नू किरपा करके तू रख लै। इह शब्द दी विचार दा अज विशा है। धन गुरु ग्रंथ साहिब जी दी अमृत गुरबाणी दे विच जिथे हजूर ने सन्मुख दी गल कीती है, ਉਸ ਦੇ ਵਿਪਰੀਤ ਮਨ ਮੁੱਖ ਦੀ ਜ਼ਿੰਦਗੀ ਦੇ ਬਾਰੇ ਵੀ ਹਜ਼ੂਰ ਨੇ ਦੱਸਿਆ। ਕਿਰਪਾਲੂ ਸਤਿਗੁਰੂ ਨੇ ਜਿੱਥੇ ਸੰਤ ਉਪਮਾ ਕੀਤੀ ਉੱਥੇ ਹਜ਼ੂਰ ਨੇ ਸਾਕਤ ਦੀ ਬਿਰਤੀ ਤੋਂ ਵੀ ਸਾਨੂੰ ਜਾਣੂ ਕਰਾਇਆ। ਜਿੱਥੇ ਹਜ਼ੂਰ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਸਮਰਪਿਤ ਹੋਏ ਜੀਵਨ ਜੀਣ ਵਾਲੇ ਗੁਰਸਿੱਖਾਂ ਦੀ ਗੱਲ ਕੀਤੀ ਉੱਥੇ ਅੰਮ੍ਰਿਤ ਬਾਣੀ ਵਿੱਚ ਉਹਨਾਂ ਲੋਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਜਿਹੜੇ ਜ਼ਿੰਦਗੀ ਵਿੱਚ ਕਮਾਉਣ ਲਈ ਤੁਰਨ ਲਈ ਤਿਆਰ ਨਹੀਂ, ਕੇਵਲ ਜ਼ਬਾਨ ਦੇ ਨਾਲ ਇਸ ਨੂੰ ਕੈਂਚੀ ਬਣਾ ਕੇ ਲੋਕਾਂ ਦੇ ਅੰਦਰ ਹੀ ਕੱਟਣ ਤੇ ਤੁਰੇ। ਦੋਨੋਂ ਪੱਖ ਅੱਜ ਦੇ ਸ਼ਬਦ ਵਿੱਚ ਵੀ ਰੱਖੇ। ਪਹਿਲੀ ਬੇਨਤੀ ਅਰਜ਼ ਮੈਂ ਕਰਨੀ ਚਾਹੁੰਦਾ ਹਾਂ, ਇੱਕ ਸਾਕਤ ਦੀ ਗੱਲ ਹੈ ਤੇ ਦੂਸਰੀ ਅੰਮ੍ਰਿਤ ਬਚਨ ਵਿੱਚ ਖਰ ਜਨ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬੇਅੰਤ ਪ੍ਰਮਾਣ ਐਸੇ ਨੇ ਜਿਹਦੇ ਵਿੱਚ ਕਿਰਪਾਲੂ ਦਾਤਾ ਜੀ ਨੇ ਸਾਕਤ ਬੰਦੇ ਦੀ ਸੰਗਤ ਤੋਂ ਆਪਣੇ ਆਪ ਨੂੰ ਸੁਚੇਤ ਕਰਕੇ ਬਚਨ ਦੀ ਸਾਨੂੰ ਤਾਕੀਦ ਕੀਤੀ ਹੈ। ਆਪ ਅੰਮ੍ਰਿਤ ਬਚਨ ਪੜ੍ਹਦੇ ਹੋ ਤੇ ਕਬੀਰ ਸਾਹਿਬ ਜੀ ਨੇ ਤਾਂ ਆਪਣੀ ਰਚਨਾ ਵਿੱਚ ਸਾਕਤ ਬੰਦੇ ਦੇ ਸੰਬੰਧੀ ਅਨੇਕਾਂ ਉਦਾਹਰਨਾਂ ਦਿੱਤੀਆਂ ਤੇ ਜਿਵੇਂ ਉਹਨਾਂ ਦਾ ਅਸੀਂ ਬਚਨ ਵੀ ਪੜ੍ਹਨੇ ਹਾਂ। ਕਹਿਣ ਲੱਗੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਿ ਸਾਕਤ ਬੰਦੇ ਦੀ ਸੰਗਤ ਤੋਂ ਦੂਰ ਰਹੋ। ਕਿਉਂ? ਕਹਿਣ ਲੱਗੇ ਜਿਵੇਂ ਕਾਲੇ ਬਰਤਨ ਨੂੰ, ਕਾਲੇ ਭਾਂਡੇ ਨੂੰ ਕੋਈ ਬੰਦਾ ਆਪਣੇ ਹੱਥ ਵਿੱਚ ਪਕੜ ਕੇ ਇਹ ਯਤਨ ਕਰੇ ਕਿ ਆਪਣੇ ਸਾਫ ਸੁਥਰੇ ਚਿੱਟੇ ਬਸਤਰ ਮੈਂ ਬਚਾ ਲਵਾਂਗਾ, ਕਾਲੇ ਭਾਂਡੇ ਨੂੰ ਹੱਥ ਵਿੱਚ ਪਕੜ ਕੇ ਚੱਲਣ ਵਾਲਾ ਜਿਤਨੀ ਮਰਜ਼ੀ ਕੋਸ਼ਿਸ਼ ਕਰੇ ਪਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਚੱਲਦਿਆਂ ਉਹ ਭਾਂਡਾ ਉਹਦੇ ਜਿਸਮ ਦੇ ਬਸਤਰਾਂ ਉੱਪਰ ਆਪਣਾ ਦਾਗ ਜ਼ਰੂਰ ਛੱਡ ਜਾਏਗਾ। ਕਹਿਣ ਲੱਗੇ ਸਾਕਤ ਪੁਰਸ਼ ਦੀ ਤੂੰ ਸੰਗਤ ਵਿੱਚ ਰਹੇਗਾ, ਉਹਦੇ ਨੇੜੇ ਰਹੇਗਾ, ਆਪਣੇ ਆਪ ਨੂੰ ਤੂੰ ਯਤਨ ਕਰੇਗਾ ਬਚਾਉਣ ਦਾ। ਮੈਂ ਪਵਿੱਤਰ ਹਾਂ, ਮੈਂ ਨਿਰਮਲ ਹਾਂ, ਪਰ ਯਾਦ ਰੱਖੀ ਸਾਕਤ ਬੰਦੇ ਦੀ ਕਹੀ ਹੋਈ ਗੱਲ ਤੇ ਸਾਕਤ ਬੰਦੇ ਦੇ ਬੋਲੇ ਹੋਏ ਅੱਖਰ, ਉਹਦੀ ਕੀਤੀ ਹੋਈ ਸੰਗਤ ਤੇਰੀ ਜ਼ਿੰਦਗੀ ਦੇ ਕਿਸੇ ਪੜਾਂ ਤੇ ਵੀ ਤੇਰੇ ਅੰਦਰ ਨੂੰ ਦਾਗੀ ਕਰ ਸਕਦੀ ਹੈ। ਬਾਬਾ ਜੀ ਨੇ ਇਹ ਵੀ ਬਚਨ ਕਹੇ। ਹੁਣ ਦੂਸਰੀ ਬੇਨਤੀ ਕਿ ਸਾਕਤ ਹੈ ਕੌਣ, ਕਿਸ ਨੂੰ ਸਾਕਤ ਕਿਹਾ ਜਾਂਦਾ ਹੈ? ਆਖਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਿਰਪਾਲੂ ਦਾਤਾ ਜੀ ਨੇ ਜਿਸ ਵਿਸ਼ੇ ਤੇ ਵੀ ਚਾਨਣ ਪਾਇਆ ਤੇ ਵਿਸਤਾਰ ਨਾਲ ਵਿਆਖਿਆ ਉਹਦੀ ਉਦਾਹਰਣਾ ਦੇ ਕੇ ਸਾਨੂੰ ਕਰਕੇ ਸਮਝਾਈ। ਹੁਣ ਸਾਕਤ ਪੁਰਸ਼ ਹੈ ਕੀ? ਪਹਿਲੀ ਬੇਨਤੀ, ਗੁਰੂ ਸਾਹਿਬਾਨ ਸਾਕਤ ਸੰਬੰਧੀ ਕੀ ਰਾਏ ਪੇਸ਼ ਕਰਦੇ ਨੇ? ਸਾਕਤ ਕਿਸ ਨੂੰ ਕਿਹਾ ਜਾਂਦਾ ਹੈ? ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਉਹ ਮੈਂ ਆਰੰਭ ਵਿੱਚ ਅਰਜ਼ ਕਰਦਿਆਂ, ਪਹਿਲਾਂ ਸਾਕਤ ਸੰਬੰਧੀ, ਫਿਰ ਹਰ ਜਨ ਸੰਬੰਧੀ, ਫਿਰ ਸਾਕਤ ਦੇ ਨੇੜੇ ਰਿਹਾ ਦੁਸ਼ਵਾਰੀ ਕਿਤਨੀ ਹੈ ਤੇ ਹਰ ਜਨ ਦੀ ਸੰਗਤ ਕੀਤਿਆਂ ਪਾਰ ਉਤਾਰਾ ਕਿਵੇਂ ਹੈ। ਹਜ਼ੂਰ ਕਿਰਪਾਲੂ ਜੀ ਦੇ ਬਚਨ ਨੇ ਕਹਿੰਦੇ ਨੇ ਸਾਕਤ ਬੰਦੇ ਦਾ ਲਕਸ਼ਣ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਅੰਦਰੋਂ ਇਮਾਨਦਾਰੀ ਨਾਲ ਉਸ ਦਾ ਭਲਾ ਕਰਨ ਦਾ ਯਤਨ ਕਰੇ ਪਰ ਰੱਬ ਤੋਂ ਟੁੱਟਾ ਹੋਇਆ ਬੰਦਾ ਉਸ ਭਲਾਈ ਨੂੰ ਵੀ ਇਹੀ ਸੋਚਦਾ ਹੈ ਕਿ ਜੇ ਮੇਰੀ ਭਲਾਈ ਕਰਦਾ ਪਿਆ ਕਿਤੇ ਇਹਦੇ ਵਿੱਚ ਕਾਲਖ ਤਾਂ ਨਹੀਂ, ਕਿਤੇ ਮੇਰਾ ਬੁਰਾ ਤਾਂ ਨਹੀਂ ਕਰਨਾ ਚਾਹੁੰਦਾ। ਸਾਹਿਬ ਕਹਿੰਦੇ ਨੇ ਉਹਦਾ ਸੁਭਾਅ ਹੈ ਜੋ ਭਲਾਈ ਸੋ ਬੁਰਾ ਜਾਣੇ। ਜੇ ਭਲਾਈ ਦੀ ਗੱਲ ਕੋਈ ਕਰੇ ਉਹਨੂੰ ਵੀ ਕਹੇਗਾ ਹੋ ਸਕਦਾ ਕਿਤੇ ਮੇਰਾ ਬੁਰਾ ਹੀ ਕਰਦਾ ਹੋਵੇ। ਸਿਰ ਮੈਂ ਬੇਨਤੀ ਕਰ ਰਿਹਾ ਵੀ ਸਾਕਤ ਕੌਣ ਹੈ ਜਿਹਦੇ ਅੰਦਰ ਜਿਉਂਦਿਆਂ ਕੰਡਿਆ ਤੇ ਮਰਦਿਆਂ ਸਿਰ ਦੇ ਉੱਤੇ ਜਮਦੂਤ ਦਾ ਡੰਡਾ। ਸਾਹਿਬ ਕਹਿਣ ਲੱਗੇ ਜੋ ਭਲਾਈ ਸੋ ਬੁਰਾ ਜਾਣੇ, ਜਿਹੜੇ ਵਿੱਚ ਉਹਦਾ ਭਲਾ ਹੈ ਉਹਨੂੰ ਬੁਰਾ ਸਮਝਦਾ ਹੈ। ਸਾਚ ਕਹੇ ਸੋ ਬਿਖੂ ਸਮਾਨੇ, ਜੇ ਕਿਤੇ ਉਹਦੇ ਸਾਹਮਣੇ ਸੱਚੇ ਪਰਮਾਤਮਾ ਦੇ ਨਾਮ ਦੀ ਕੋਈ ਗੱਲ ਕਰੇ ਤੇ ਸਾਕਤ ਬੰਦਾ ਇੰਜ ਪ੍ਰਤੀਤ ਕਰਦਾ ਹੈ ਕਿ ਮਾਨੋ ਨਾਮ ਉਹਨੂੰ ਜ਼ਹਿਰ ਦੀ ਤਰ੍ਹਾਂ ਲੱਗਦਾ ਹੈ। ਇਹ ਬਿਰਤੀ ਹੈ, ਸਾਕਤ ਦੇ ਲਕਸ਼ਣ ਨੇ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੈ ਸੋ ਬਿਖੂ ਸਮਾਨੇ, ਜਾਣੈ ਨਾਹੀ ਜੀਤ ਹਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਸਾਕਤ ਬੰਦਾ ਇਹ ਨਹੀਂ ਸੋਚਦਾ ਕਿ ਕਿਤੇ ਵਿੱਚ ਮੇਰੀ ਹਾਰ ਹੈ, ਕਿਸ ਵਿੱਚ ਮੇਰੀ ਜਿੱਤ ਹੈ। ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰਨਾ ਜਿੱਤਣਾ ਨਾ ਸਮਝ ਕੇ ਕੇਵਲ ਉਹ ਆਪਣੀ ਅੰਦਰ ਦੀ ਖੌਮੇ ਨੂੰ ਛੱਡਣ ਲਈ ਤਿਆਰ ਨੇ। ਜੋ ਭਲਾਈ ਸੋ ਬੁਰਾ ਜਾਣੈ, ਸਾਚ ਕਹੈ ਸੋ ਬਿਖੂ ਸਮਾਨੈ, ਕਹਿਣ ਲੱਗੇ ਜਾਣੈ ਨਾਹੀ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਜੋ ਹਾਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਜੋ ਹਾਲਾਹਲ, ਇਹਦਾ ਅਖਰੀ ਅਰਥ ਜ਼ਹਿਰ, ਕਿ ਜਿਸ ਜ਼ਹਿਰ ਦੇ ਪੀਣ ਦੇ ਨਾਲ ਬੰਦੇ ਦੀ ਤਬਾਹੀ ਹੋਣੀ ਏ। ਸਾਕਤ ਬੰਦਾ ਜ਼ਹਿਰ ਨੂੰ ਮਿੱਠਾ ਜਾਣ ਕੇ ਪੀਂਦਾ ਹੈ, ਤੇ ਜੇ ਕਿਤੇ ਨਾਮ ਅੰਮ੍ਰਿਤ ਦੀ ਗੱਲ ਕਰੀਏ ਤੇ ਗੁਰਮੁਖੋ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ, ਬਾਣੀ ਅੰਮ੍ਰਿਤ ਦੀ ਗੱਲ ਕਰੋ ਤੇ ਉਹਦੇ ਤੋਂ ਸੈਂਕੜੇ ਕੋ ਦੂਰ ਭੱਜੇਗਾ। ਜੋ ਹਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਗੁਰੂ ਜੀ ਕਹਿੰਦੇ ਨੇ ਕਿ ਚੇਤੇ ਰੱਖੋ, ਸਾਧ ਸੰਗ ਕਹਿ ਨਾਹੀ ਨੇਰ, ਲੱਖ 84 ਭਰਮਤਾ ਫੇਰ। ਸੰਗਤ ਦੇ ਨੇੜੇ, ਸੱਤ ਸੰਗਤ ਦੇ ਨੇੜੇ ਨਹੀਂ ਆਉਂਦਾ। ਸਾਕਤ ਬੰਦਾ ਮਾਨੂ ਆਵਾ ਗਾਉਣ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ। ਹਜ਼ੂਰ ਨੇ ਕਿਹਾ ਇਹ ਸਾਕਤ ਦੀ ਪਰਿਭਾਸ਼ਾ ਹੈ। ਫਿਰ ਮੈਂ ਇਸ ਤੋਂ ਅੱਗੇ ਥੋੜਾ ਜਿਹਾ ਤੁਰਾਂ, ਰਹਿਣਾ ਆਪਾਂ ਗੁਰੂ ਸ਼ਬਦ ਦੀ ਛਾਂ ਥੱਲੇ ਹੈ। ਹਜ਼ੂਰ ਨੇ ਕਿਹਾ ਸਾਕਤ ਉਹ ਕਿ ਜਿਹੜਾ ਭਲੇ ਨੂੰ ਵੀ ਬੁਰਾ ਜਾਣ ਲਵੇ, ਜਿਹੜਾ ਸੱਚ ਨੂੰ ਜ਼ਹਿਰ ਸਮਝੇ, ਅੰਮ੍ਰਿਤ ਨੂੰ ਕੌੜਾ ਸਮਝੇ ਤੇ ਵਕਾਰਾਂ ਦੀ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਪੀਵੇ। ਦਾਤਾਰ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ। ਸਾਕਤ ਦੀ ਇਸ ਬਿਰਤੀ ਨੂੰ ਅੱਖਾਂ ਨਾਲ ਤੱਕਿਆ, ਜਿਹਨੂੰ ਨਾਮ ਅੰਮ੍ਰਿਤ ਕੌੜਾ ਲੱਗਦਾ ਤੇ ਪਿਆਰਿਓ ਵਕਾਰਾਂ ਵਿੱਚੋਂ ਉਹਦੇ ਨੂੰ ਉਹਨੂੰ ਮਿਠਾਸ ਆਉਂਦੀ ਹੈ। ਹੁਣ ਆਪਾਂ ਇਹ ਕਹਾਂਗੇ ਕਿ ਹੋ ਸਕਦਾ ਕਈ ਵਾਰੀ ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਜ਼ਬਾਨ ਤੋਂ ਨਹੀਂ ਬੋਲਦੇ, ਸੁਣੀ ਜਾਣਗੇ ਪਰ ਉਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ। ਹੋ ਸਕਦਾ ਕਿ ਇਹੋ ਜਿਹੇ ਬੰਦੇ ਜਿਹੜੇ ਭਲਾਈ ਨੂੰ ਬੁਰਾ ਜਾਣਨ, ਤਾਂ ਹੀ ਸਾਨੂੰ ਪਤਾ ਲੱਗੇਗਾ ਜੇ ਜ਼ਬਾਨ ਤੋਂ ਬੋਲ ਕੇ ਕਹਿਣ ਵੀ ਤੁਸੀਂ ਮੇਰਾ ਬੁਰਾ ਕਰਦੇ ਹੋ, ਤੇ ਜੇ ਆਪਣੇ ਅੰਦਰ ਹੀ ਫੁਰਨੇ ਬਣਾ ਕੇ ਕਹੀ ਜਾਣ ਵੀ ਮੇਰਾ ਬੁਰਾ ਕਰਦਾ ਬੋਲਣ ਨਾ, ਤੇ ਸਾਨੂੰ ਕਿਵੇਂ ਪਤਾ ਲੱਗ ਜਾਏਗਾ ਵੀ ਇਹ ਸਾਕਤ ਹੈ? ਬੋਲਣ ਤੋਂ ਬਿਨਾਂ ਪਤਾ ਨਹੀਂ ਲੱਗਣਾ। ਨਾਮ ਦੀ ਗੱਲ ਸੁਣੀ ਜਾਏ, ਬਾਣੀ ਦੀ ਗੱਲ ਸੁਣੀ ਜਾਏ ਤੇ ਆਪਣੇ ਵਿਚਾਰ ਨਾ ਦੱਸੇ, ਅੰਦਰੋਂ ਉਹਨੂੰ ਇਹ ਸਵੀਕਾਰ ਕਰੀ ਜਾਏ, ਅੰਦਰੋਂ ਉਹਨੂੰ ਪ੍ਰਵਾਨ ਨਾ ਕਰੇ, ਬੋਲਣ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ? ਇਹ ਸੱਚੇ ਪਾਤਸ਼ਾਹ, ਇਹ ਤਾਂ ਬੰਦੇ ਦੇ ਅੰਦਰ ਦੀ ਅਵਸਥਾ ਹੈ ਕਿ ਉਹ ਅੰਮ੍ਰਿਤ ਨੂੰ ਜ਼ਹਿਰ, ਜ਼ਹਿਰ ਨੂੰ ਅੰਮ੍ਰਿਤ, ਚੰਗੇ ਨੂੰ ਮੰਦਾ, ਮੰਦੇ ਨੂੰ ਚੰਗਾ ਜੇ ਮਨ ਵਿੱਚ ਸੋਚੀ ਜਾਏ, ਪਰ ਦੇਖਣ ਤੋਂ ਬਿਨਾਂ ਕਿਵੇਂ ਪਤਾ ਲੱਗੇ? ਮੇਰੇ ਸੱਚੇ ਪਾਤਸ਼ਾਹ ਜੀ ਨੇ ਨਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਵਿੱਚ ਇੱਕ ਸ਼ਬਦ ਰਹਿਮਤ ਕਰਕੇ ਉਚਾਰਨ ਕੀਤਾ, ਤੇ ਸ਼ਬਦ ਹੈ ਭਗਤ ਕਬੀਰ ਜੀ ਦਾ। ਸਿਰ ਪਹਿਲਾਂ ਮੈਂ ਇੰਨੀ ਕੁ ਬੇਨਤੀ ਕਰ ਰਿਹਾ, ਸਾਕਤ ਕੌਣ ਹੈ ਜਿਨੇ ਖਰ ਰਸ ਨੂੰ ਨਹੀਂ ਜਾਣਿਆ ਤੇ ਅੰਦਰ ਖੌਮੇ ਦਾ ਕੰਡਾ ਹੈ? ਕਬੀਰ ਸਾਹਿਬ ਕਹਿੰਦੇ ਨੇ ਆ ਮੈਂ ਤੈਨੂੰ ਉਹਨਾਂ ਬਾਰੇ ਕੁਛ ਲੱਛਣ ਦੱਸ ਦੇਣਾ, ਤੇ ਜਿਸ ਦਿਨ ਤੈਨੂੰ ਉਹਨਾਂ ਵਿੱਚੋਂ ਇਹ ਗੱਲਾਂ ਦਿਸਣ ਲੱਗ ਪੈਣ, ਬੜਾ ਚੰਗਾ ਹੋਵੇਗਾ ਜੇ ਤੂੰ ਚੁੱਪ ਕਰਕੇ ਕੰਨੀ ਵੱਟ ਕੇ ਆਪਣੇ ਪ੍ਰਭੂ ਦੇ ਚਰਨਾਂ ਵੀ ਜੁੜੇ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਲਈ। ਮਹਾਰਾਜ ਉਹ ਦੱਸੋ ਲੱਛਣ, ਉਹਨਾਂ ਨੇ ਪਹਿਲਾ ਲੱਛਣ ਦਿੱਤਾ, ਤੁਹਾਨੂੰ ਸ਼ਬਦ ਸਾਰਿਆਂ ਨੂੰ ਕਰੀਬ ਚੇਤੇ ਹੋਵੇਗਾ। ਕਹਿੰਦੇ ਨੇ ਸਾਕਤ ਬੰਦੇ ਬਹੁਤਾਤ ਵਿੱਚ ਨਾ ਤਾਂ ਪਰਮਾਤਮਾ ਦੀ ਗੱਲ ਸੁਣਨ ਨੂੰ ਤਿਆਰ ਨੇ ਤੇ ਨਾ ਉਹ ਪਰਮੇਸ਼ਵਰ ਦੀ ਗੱਲ ਕਰਨ ਲਈ ਰਾਜ਼ੀ ਹੁੰਦੇ। ਜਿਨੇ ਸੁਣਨੀ ਨਹੀਂ ਉਹਨੇ ਬਾਤ ਕਰਨੀ ਵੀ ਕਿੱਥੇ ਹੈ? ਇਸ ਗੱਲ ਨੂੰ ਥੋੜਾ ਜਿਹਾ ਸਮਝਿਓ। ਗੁਰਮੁਖੋ ਜਿਹੜਾ ਸੁਣੇਗਾ ਉਹੀ ਤਾਂ ਬੋਲੇਗਾ ਨਾ, ਕਿਉਂਕਿ ਜਿਸ ਦਿਨ ਵੀ ਇਨਸਾਨ ਦੀ ਜ਼ਬਾਨ ਤੋਂ ਸ਼ਬਦ ਦਾ ਜਨਮ ਹੋਇਆ, ਸ਼ਬਦ ਦਾ ਜਨਮ ਤਾਂ ਹੋਇਆ ਪਹਿਲਾਂ ਕੰਨਾਂ ਰਾਹੀਂ ਸ਼ਬਦ ਇਹਦੇ ਵਿੱਚ ਪ੍ਰਵੇਸ਼ ਕੀਤਾ। ਜੇ ਸੁਣਿਆ ਤੇ ਤਾਂ ਹੀ ਬੋਲੇਗਾ, ਜੇ ਸੁਣਿਆ ਨਹੀਂ ਤੇ ਬੋਲਣਾ ਕੀ ਹੈ? ਤਾਂ ਹੀ ਤਾਂ ਬਾਬਾ ਜੀ ਕਹਿੰਦੇ ਨੇ ਤੂੰ ਨਾਮ ਨੂੰ ਸੁਣ ਤੇ ਪਿਆਰਿਆ ਜੇ ਸੁਣੇਗਾ ਫਿਰ ਤੈਨੂੰ ਬੋਲਣ ਦੀ ਵੀ ਜਾਚ ਆਏਗੀ। ਆਪ ਮਾਘ ਦਾ ਮਹੀਨਾ ਪੜ੍ਹਦੇ ਹੋ ਮਾਝ ਰਾਗ ਵਿੱਚ, ਉੱਥੇ ਦਾਤਾ ਜੀ ਨੇ ਪਹਿਲਾ ਬਚਨ ਕਿਹਾ ਖਰਕਾ ਨਾਮ ਧਿਆਏ ਸੁਣ। ਤੂੰ ਸੁਣ ਉਹਨੂੰ, ਸੁਣ ਤੋਂ ਬਾਅਦ ਫਿਰ ਤੂੰ ਬੋਲੇਗਾ, ਕਿਉਂਕਿ ਸੁਣ ਤੋਂ ਬਿਨਾਂ ਬੋਲਣ ਦੀ ਜਾਚ ਨਹੀਂ ਆਉਂਦੀ। ਥੋੜਾ ਜਿਹਾ ਬੇਨਤੀ ਸਮਝਿਓ, ਇਹ ਦੁਨਿਆਵੀ ਤੌਰ ਤੇ ਲੈ ਲਓ। ਕਿਸੇ ਆਦਮੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਸੰਥਿਆ ਦੇਣੀ ਹੋਵੇ, ਬਾਣੀ ਪੜ੍ਹਾਉਣੀ ਹੋਵੇ, ਭਾਵੇਂ ਅਨੇਕਾਂ ਟੀਕੇ ਹੋਣ, ਅਨੇਕਾਂ ਬਾਣੀ ਦੇ ਵਿਆਖਿਆ ਵਿਦਵਾਨਾਂ ਨੇ ਕੀਤੀ ਹੋਵੇ, ਉਹ ਪੜ੍ਹ ਤਾਂ ਲਏਗਾ ਪਰ ਪਿਆਰਿਓ ਸਹੀ ਉਚਾਰਨ ਓਨੀ ਦੇਰ ਤੱਕ ਨਹੀਂ ਕਰੇਗਾ ਜਿਤਨੀ ਦੇਰ ਤੱਕ ਉਹਦੇ ਕੰਨਾਂ ਵਿੱਚ ਆਵਾਜ਼ ਨਹੀਂ ਪੈਂਦੀ। ਸੁਣ ਤੋਂ ਬਿਨਾਂ ਬੋਲਣਾ ਨਹੀਂ ਆਉਂਦਾ। ਬੱਚੇ ਦਾ ਜਿਸ ਦਿਨ ਬੋਲਣ ਦੀ ਸ਼ੁਰੂਆਤ ਹੋਈ ਤੇ ਪਹਿਲਾਂ ਇਹਦੇ ਕੰਨਾਂ ਵਿੱਚ ਮਾਂ ਦੇ ਬੋਲ ਪਏ, ਸਭ ਤੋਂ ਪਹਿਲੀ ਬੱਚੇ ਦੀ ਉਸਤਾਦ ਮਾਂ ਹੈ। ਮਾਂ ਨੇ ਜਿਹੜੇ ਸ਼ਬਦ ਬੋਲੇ ਤੇ ਬੱਚੇ ਦੀ ਜ਼ਬਾਨ ਦੇ ਉੱਤੇ ਉਹਨਾਂ ਸ਼ਬਦਾਂ ਦਾ ਜਨਮ ਹੋਇਆ। ਮਾਂ ਨੂੰ ਸੁਣਿਆ ਤੇ ਤਾਂ ਉਹ ਬੋਲਣ ਲੱਗਾ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਪਰਮੇਸ਼ਵਰ ਦੇ ਨਾਮ ਨੂੰ ਅੰਦਰ ਸੁਣਦੇ ਨੇ ਤੇ ਸੁਣ ਕੇ ਫਿਰ ਬੋਲ ਕੇ ਕਹਿੰਦੇ ਨੇ ਰਸ ਐਸਾ ਹੈ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਕਤ ਕੌਣ? ਕਹਿੰਦੇ ਨੇ ਸਾਕਤ ਬੰਦਾ ਪਹਿਲੀ ਬੇਨਤੀ ਉਹ ਨਾ ਤਾਂ ਨਾਮ ਸੁਣਦਾ ਤੇ ਜੇ ਉਹਨੇ ਸੁਣਨਾ ਨਹੀਂ ਫਿਰ ਉਹਨੇ ਬੋਲਣਾ ਵੀ ਕੀ ਹੈ। ਦਾਤਾਰ ਕਹਿੰਦੇ ਨੇ ਜੇ ਕਿਤੇ ਉਹਦੇ ਕੋਲ ਦੋ ਘੜੀਆਂ ਬੈਠ ਜਾਓ ਤੇ ਗੱਲਾਂ ਦੇ ਨਾਲ ਉਹ ਅਸਮਾਨ ਦੇ ਉੱਪਰ ਜਿਹੜੇ ਚਮਕ ਦੇ ਤਾਰੇ ਨੇ ਉਹਨਾਂ ਨੂੰ ਵੀ ਤੋੜ ਕੇ ਧਰਤੀ ਤੇ ਲੈ ਆਵੇਗਾ। ਜੇ ਸਾਕਤ ਦੀਆਂ ਬਾਤਾਂ ਸੁਣੋ, ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਦੀਆਂ ਗੱਲਾਂ ਉਹਦੀਆਂ ਦਲੀਲਾਂ ਬੜੇ ਕਮਾਲ ਦੀਆਂ। ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜਿਉਂ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਪ੍ਰਸਤੀ। ਨਗੁਰੇ ਬੰਦੇ ਨੂੰ ਵੀ ਦਲੀਲਾਂ ਬਾਤਾਂ ਬੜੀਆਂ ਹੁੰਦੀਆਂ ਨੇ ਕਿ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੈ। ਸਾਕਤ ਬੰਦਾ ਨਾਮ ਸੁਣਦਾ ਵੀ ਨਹੀਂ, ਨਾਮ ਬੋਲਦਾ ਵੀ ਨਹੀਂ ਤੇ ਜ਼ਬਾਨੀ ਕਲਾਮੀ ਉਹ ਆਕਾਸ਼ ਨੂੰ ਵੀ ਧਰਤੀ ਤੇ ਸਟੇਗਾ। ਸਾਹਿਬ ਕਹਿ ਰਹੇ ਨੇ ਖਰਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਏਵੇ ਸਾਕਤ ਹਰ ਸਾਧ ਨਾ ਜਾਣਿਆ। ਕਿਉਂਕਿ ਬੜੀ ਵਾਰੀ ਇਹ ਸ਼ਬਦ ਬਾਣੀ ਵਿੱਚ ਸਾਕਤ ਆਉਂਦਾ। ਸਾਹਿਬ ਕਹਿਣ ਲੱਗੇ ਖਰਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਹੈ ਐਸੇ ਲੋਗਨ ਸਿਉ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਜਿਹੜੇ ਪਰਮਾਤਮਾ ਦੀ ਭਗਤੀ ਤੋਂ ਵਿਰਵੇ ਨੇ ਵਾਂਝੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਕਿਸੇ ਤੋਂ ਨਹੀਂ ਡਰੇ। ਕਹਿਣ ਲੱਗੇ ਰੱਬਾ ਇੱਕ ਕਿਰਪਾ ਕਰੀ ਇਹਨਾਂ ਸਾਕਤਾਂ ਤੋਂ ਬਚਾ ਕੇ ਰੱਖੀ। ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਕੀ ਅਸਮਾਨ ਗਿਰਾਵੈ ਐਸੇ ਲੋਗਨ ਸਿਉ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਕਹਿਣ ਲੱਗੇ ਫਿਰ ਇਹਨਾਂ ਦਾ ਸੁਭਾਕ ਹੈ ਆਪ ਨਾ ਦੇਹ ਚੁਰੂ ਭਰ ਪਾਨੀ, ਜੇ ਕੋਈ ਪਿਆਸਾ ਇਹਨਾਂ ਦੇ ਕੋਲ ਲੋੜਵੰਦ ਆ ਜਾਏ ਆਪ ਕਿਸੇ ਨੂੰ ਇੱਕ ਚੁਲੀ ਪਾਣੀ ਦੀ ਦੇਣ ਨੂੰ ਤਿਆਰ ਨਹੀਂ। ਤੇ ਚਾਰ ਬੰਦਿਆਂ ਵਿੱਚ ਬੈਠ ਕੇ ਨਿੰਦਿਆ ਉਹਨਾਂ ਦੀ ਕਰਨਗੇ ਜਿਨ੍ਹਾਂ ਨੇ ਗੰਗੋਤਰੀ ਵਰਗੀ ਗੰਗਾ ਵਰਗੀ ਪਵਿੱਤਰ ਨਦੀ ਪੈਦਾ ਕਰ ਦਿੱਤੀ ਹੋਵੇ। ਆਪ ਕਿਸੇ ਨੂੰ ਚੁਲੀ ਪਾਣੀ ਦੀ ਪਿਆਸੇ ਨੂੰ ਦਿੱਤੀ ਨਾ ਤੇ ਨਿੰਦਿਆ ਉਸ ਦੀ ਕਰ ਲੱਗ ਪਏ ਜਿਹਨੇ ਗੰਗਾ ਪੈਦਾ ਕਰ ਦਿੱਤੀ। ਸਾਹਿਬ ਕਹਿੰਦੇ ਨੇ ਆਪ ਨਾ ਦੇਹ ਚੁਰੂ ਬਰ ਪਾਨੀ ਤੇ ਨਿੰਦੈ ਜੇ ਗੰਗਾ ਆਨੀ। ਅਗਲਾ ਬਚਨ ਬੈਠਤ ਊਠਤ ਕੁਟਲਤਾ ਚਾਲੈ ਆਪ ਗਏ ਔਰ ਨੂੰ ਕਾ ਲੈ। ਉਹ ਬਹਿੰਦਿਆਂ ਉੱਠਦਿਆਂ ਇਹ ਹੀ ਚਾਲਾਂ ਚੱਲੀ ਜਾਣਗੇ ਕਿ ਫਲਾਣੇ ਬੰਦੇ ਨੂੰ ਕਿਵੇਂ ਸੱਟਣਾ ਹੈ, ਇਹ ਬੰਦਾ ਜਿਹੜਾ ਅੱਗੇ ਨਿਕਲਦਾ ਪਿਆ ਇਹਨੂੰ ਬਦਨਾਮ ਕਿਵੇਂ ਕਰਨਾ ਹੈ। ਲੋਕ ਇਹਨੂੰ ਬੜਾ ਮੰਨਦੇ ਪਏ ਨੇ, ਕੋਈ ਵੀ ਖੇਤਰ ਹੋਵੇ ਕਿਵੇਂ ਮੈਂ ਸਮਾਜ ਦੀ ਨਜ਼ਰ ਵਿੱਚ ਇਸ ਬੰਦੇ ਨੂੰ ਦੇਖ ਦਿਆਂ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਦੁਨੀਆਂ ਵਿੱਚ 70% ਲੋਕ ਆਪਣੇ ਦੁੱਖ ਤੋਂ ਨਹੀਂ ਜੇ ਦੁਖੀ, ਤਕਰੀਬਨ ਇਹ ਦੂਜੇ ਦੇ ਸੁੱਖ ਤੋਂ ਦੁਖੀ, ਆਪਣੇ ਦੁੱਖ ਤੋਂ ਨਹੀਂ ਦੁਖੀ, ਦੂਜੇ ਦਾ ਸੁੱਖ ਨਹੀਂ ਉਹਨਾਂ ਨੂੰ ਪਾਉਂਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਬੈਠਤ ਊਠਤ ਕੁਟਲਤਾ ਚਾਲੈ, ਬਹਿੰਦਿਆਂ ਉੱਠਦਿਆਂ ਉਹਨਾਂ ਨੇ ਟੇਢੀਆਂ ਚਾਲਾਂ ਚੱਲਣੀਆਂ ਨੇ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਆਪ ਗਏ ਔਰਨ ਹੂੰ ਕਰ ਲੈ। ਤੁਸੀਂ ਥੋੜੀ ਜੀ ਇਕਾਗਰਤਾ ਗੁਰਮੁਖੋ ਬਖਸ਼ਿਓ। ਕਹਿਣ ਲੱਗੇ ਆਪ ਤਾਂ ਗਏ ਗੁਜਰੇ ਤੇ ਜਿਹੜਾ ਉਹਦੇ ਨੇੜੇ ਬੈਠਾ ਤਬਾਹੀ ਉਹਦੀ ਵੀ ਕਰ ਦਿੰਦੇ ਨੇ। ਬੈਠਤ ਊਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨੂੰ ਖੂਹ ਘਾ ਲੈ ਤੇ ਜੇ ਆਪਾਂ ਕਹੀਏ ਵੀ ਫਲਾਣੇ ਗਿਆਨੀ ਨੂੰ ਲਿਆਓ ਇਹਨਾਂ ਨਾਲ ਚਰਚਾ ਕਰਨ, ਅਸੀਂ ਅਕਸਰ ਕਹਿੰਦੇ ਹਾਂ ਨਾ ਕਿ ਫਲਾਣੇ ਬੰਦੇ ਨੂੰ ਸੱਦੋ ਇਹਦੇ ਨਾਲ ਚਰਚਾ ਕਰਨ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਹੋ ਪਿਆਰਿਓ, ਮੈਂ ਸ਼ਾਇਦ ਅਰਜ਼ ਇੱਥੇ ਕੀਤੀ ਹੋਵੇ, ਚਰਚਾ ਵੀ ਚਾਰ ਤਰ੍ਹਾਂ ਦੀ ਹੈ। ਇੱਕ ਹੈ ਵਾਦ, ਦੂਸਰੀ ਹੈ ਖੇਤ, ਤੀਸਰੀ ਹੈ ਜਲਪ ਤੇ ਚੌਥੀ ਹੈ ਵਿਤੰਡਾ। ਵਾਦ ਚਰਚਾ ਕਰੀਏ, ਖੇਤ ਚਰਚਾ ਕਰੀਏ, ਪਰ ਗੁਰੂ ਦੇ ਚਰਨਾਂ ਚ ਅਰਦਾਸ ਕਰੋ ਸਿੱਖ ਦਾ ਅੰਦਰ ਜਲਪ ਤੇ ਵਿਤੰਡਾ ਚਰਚਾ ਵੱਲ ਨਾ ਜਾਏ। ਇਹਦੀ ਪਰਿਭਾਸ਼ਾ ਕੀ? ਵਾਦ ਚਰਚਾ ਦਾ ਅਖਰੀ ਅਰਥ ਹੈ ਕਿ ਮੈਨੂੰ ਸ਼ਬਦ ਦੀ ਸਮਝ ਨਹੀਂ, ਮੈਨੂੰ ਗੁਰੂ ਕੇ ਬਚਨਾਂ ਦੀ ਸਮਝ ਨਹੀਂ। ਆਪਾਂ ਉਦਾਹਰਨ ਇਹੀ ਲੈਣੀ ਹੈ ਤੇ ਜਿਹੜਾ ਮੇਰੇ ਤੋਂ ਵੱਧ ਸਿਆਣਪ ਰੱਖੇ, ਸੋਝੀ ਵਾਲਾ ਹੋਵੇ, ਮੈਂ ਉਹਦੇ ਕੋਲ ਨਿਮਰਤਾ ਨਾਲ ਜਾਵਾਂ ਤੇ ਨਾਲ ਬੇਨਤੀ ਕਰਾਂ, ਗੁਰਮੁਖ ਵੀਰ ਆ ਸ਼ਬਦ ਮੈਂ ਪੜ੍ਹਨਾ ਪਿਆ, ਮੈਨੂੰ ਇਹਦੀ ਸਮਝ ਨਹੀਂ ਪਈ ਤੇ ਮੈਨੂੰ ਇਹਦੇ ਸ਼ਬਦ ਦੇ ਅਰਥ ਸਮਝਾ ਦੇ। ਇਸ ਕਰਕੇ ਨਾ ਜਾਏ ਕਿ ਅਗਲੇ ਦੀ ਇੰਟਰਵਿਊ ਲੈਣ ਵਾਸਤੇ ਵੀ ਇਹ ਕਿੰਨੇ ਕੁ ਪਾਣੀ ਚ ਹੈ। ਬਹੁਤ ਬੰਦੇ ਐਸੇ ਨੇ ਜਿਹੜੇ ਇੱਕ ਇੱਕ ਸਵਾਲ ਨੂੰ 40-40 ਸਾਲ ਤੱਕ ਘਸਾਈ ਜਾਂਦੇ ਨੇ, ਉਹਨਾਂ ਨੂੰ ਰਸ ਆਉਂਦਾ ਦੂਜੇ ਦੇ ਅੰਦਰ ਨੂੰ ਪਰਖ ਕੇ ਵੀ ਇਹਦਾ ਗਿਆਨ ਕਿੰਨਾ ਕੁ ਹੈ। ਇਹ ਚਰਚਾ ਪ੍ਰਵਾਨ ਨਹੀਂ। ਜਦੋਂ ਤੈਨੂੰ ਇੱਕ ਵਾਰੀ ਪਤਾ ਲੱਗ ਗਿਆ ਵੀ ਇਹਦਾ ਭਾਵ ਇਹ ਹੈ ਤੇ ਫਿਰ ਤੂੰ ਵਾਰ ਵਾਰ ਜਣੇ ਖਣੇ ਤੋਂ ਕਿਉਂ ਪੁੱਛਣਾ? ਇਸ ਕਰਕੇ ਵੀ ਜੇ ਉਹਨੂੰ ਨਹੀਂ ਪਤਾ ਤੇ ਆਪਣੀ ਹਉਮੈ ਨੂੰ ਵਧਾਉਣ ਵਾਸਤੇ ਕਿ ਇਹਨੂੰ ਮੈਂ ਦੱਸ ਦਿਆਂ ਵੀ ਜੇ ਤੈਨੂੰ ਨਹੀਂ ਪਤਾ ਤੇ ਮੈਂ ਜਾਣਨਾ ਨਹੀਂ। ਬਹੁਤੇ ਬੰਦਿਆਂ ਦੀ ਇਹ ਆਦਤ ਹੈ। ਹਜ਼ੂਰ ਨੇ ਕਿਰਪਾ ਕੀਤੀ, ਵਾਦ ਦਾ ਅਰਥ ਮੈਨੂੰ ਨਹੀਂ ਪਤਾ, ਮੈਂ ਕਿਸੇ ਗੁਰਮੁਖ ਕੋਲ ਚਲਾ ਜਾਵਾਂ। ਬੇਨਤੀ ਕਰਾਂ ਭਾਈ ਸੱਜਣਾ ਕਿ ਅੰਮ੍ਰਿਤ ਬਚਨ ਬਾਣੀ ਦੇ ਇਹ ਸ਼ਬਦ ਦੇ ਅਰਥਾਂ ਦਾ ਪਤਾ ਨਹੀਂ ਤੇ ਅਗਲਾ ਵੀ ਨਿਮਰਤਾ ਵਿੱਚ ਆਏ ਹੋਏ ਦੇ ਕੋਲ ਬਿਠਾਏ, ਆਪਣੀ ਸੂਝ ਮੁਤਾਬਕ ਉਸ ਨਾਲ ਵਿਚਾਰ ਚਰਚਾ ਕਰਕੇ ਪਰਮਾਰਥ ਦੀ ਗੱਲ ਸਮਝਾਏ। ਇਹਵੇ ਵਾਦ ਚਰਚਾ, ਵਿਵਾਦ ਨਹੀਂ, ਵਾਦ ਚਰਚਾ। ਤੇ ਦੂਸਰੀ ਚਰਚਾ ਹੈ ਖੇਤ ਚਰਚਾ। ਖੇਤ ਦਾ ਅਰਥ ਹੈ ਕਿ ਦੋ ਜਣੇ ਬੈਠੇ ਨੇ, ਬਾਣੀ ਪੜ ਰਹੇ ਨੇ, ਵੱਖ ਵੱਖ ਨੇ, ਸ਼ਬਦ ਦੀ ਸਮਝ ਨਹੀਂ ਪੈਂਦੀ, ਦੂਸਰੇ ਕੋਲ ਆਇਆ, ਦੋਨਾਂ ਨੂੰ ਸਮਝ ਕੋਈ ਨਹੀਂ, ਪਰ ਦੋ ਘੜੀਆਂ ਗੁਰੂ ਚਰਨਾਂ ਵਿੱਚ ਸਿਮਰਨ ਕਰਕੇ ਭਾਵਨਾ ਨਾਲ ਵਿਚਾਰ ਕਰਨ, ਅੰਦਰ ਦਾ ਮੰਥਨ ਕਰਨ ਤੇ ਜਿਹੜੀ ਉਸ ਮੰਥਨ ਵਿੱਚੋਂ ਸ੍ਰੇਸ਼ਟ ਵਿਚਾਰ ਪੈਦਾ ਹੋਵੇ ਉਸ ਨੂੰ ਦੋਨੋਂ ਇਖਤਿਆਰ ਕਰ ਲੈਣ, ਇਹਨੂੰ ਕਹਿੰਦੇ ਨੇ ਖੇਤ ਚਰਚਾ। ਤੇ ਇਸ ਚਰਚਾ ਨੂੰ ਸਿਆਣੇ ਕਹਿੰਦੇ ਨੇ ਇੱਕ ਦੀਵਾ ਬਲਦਾ ਹੋਵੇ ਉਹ ਚਾਰ ਚੁਫੇਰੇ ਚਾਨਣ ਦਏਗਾ ਪਰ ਆਪਣੇ ਨੀਚੇ ਉਹਦੇ ਥੱਲੇ ਹਨੇਰਾ ਰਹੇਗਾ, ਪਰ ਜੇ ਇੱਕ ਦੀਵਾ ਉਹਦੇ ਵਰਗਾ ਹੋਰ ਕੋਲ ਬਲਿਆ ਰੱਖ ਦਿਓ ਤੇ ਚੇਤੇ ਰੱਖੋ ਦੋਨੋਂ ਦੀਵੇ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਖਤਮ ਕਰ ਦੇਣਗੇ। ਇਹ ਵੀ ਖੇਤ ਚਰਚਾ ਕਿ ਜੇ ਇੱਕ ਨੂੰ ਸਮਝ ਨਹੀਂ ਦੂਜੇ ਕੋਲ ਜਾਣ, ਵਿਚਾਰ ਮੰਥਨ ਕਰਨ ਤੇ ਜਿਹੜੀ ਉਹਦੇ ਵਿੱਚੋਂ ਸ੍ਰੇਸ਼ਟ ਵਿਚਾਰ ਨਿਕਲੇ ਉਹਨੂੰ ਗ੍ਰਹਿਣ ਕਰ ਲੈਣ। ਖੇਤ ਚਰਚਾ ਹੈ ਕਿ ਦੋ ਬਲਦੇ ਹੋਏ ਦੀਵੇ ਕੋਲ ਰੱਖਣੇ ਤੇ ਦੋਨਾਂ ਦਾ ਹਨੇਰਾ ਚਲਾ ਜਾਏ। ਬੇਨਤੀ ਮੈਂ ਕਰ ਰਿਹਾ। ਤੀਸਰੀ ਚਰਚਾ ਹੈ ਜਲਪ, ਤੇ ਜਲਪ ਚਰਚਾ ਦੇ ਅਰਥ ਨੇ ਕਿ ਅਗਲੇ ਦੇ ਵਿਚਾਰ ਖੰਡਨ ਕਰੀ ਜਾਣੇ ਯੁਕਤੀ ਨਾਲ, ਹੁਣ ਭਾਵੇਂ ਸਹੀ ਵਿਚਾਰਾਂ ਨਾਲ ਉਹਨੂੰ ਖੰਡਨ ਕਰੀ ਜਾਣਾ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਪਰ ਆਪਣੀ ਗੱਲ ਨੂੰ ਮਨਾਈ ਜਾਣਾ, ਹਉਮੈ ਵਿੱਚ ਆਏ ਦੂਜੇ ਦੀ ਚੰਗੀ ਗੱਲ ਵੀ ਖੰਡਨ ਕਰ ਦੇਣੀ, ਆਪਣੀ ਨਿਖੇਧ ਵੀ ਮਨਾਉਣ ਵਾਸਤੇ ਤਿਆਰ ਰਹਿਣਾ। ਸਿੱਖਾਂ ਇਹ ਭੁੱਲ ਕੇ ਵੀ ਕਦੀ ਜਲਪ ਚਰਚਾ ਨਾ ਕਰੇ। ਤੇ ਵਿਤੰਡਾ ਦਾ ਅਰਥ ਹੈ ਆਪਣੀ ਗੱਲ ਤੇ ਅੜੇ ਰਹਿਣਾ ਤੇ ਇਕੱਲੇ ਅੜੀ ਨਾ ਰਹਿਣਾ, ਵਿਚਾਰ ਕਰਦਿਆਂ ਕਰਦਿਆਂ ਅੱਗ ਦੀ ਤਰ੍ਹਾਂ ਭਬਾਕੇ ਮਾਰਨ ਲੱਗ ਪੈਣਾ। ਗੁਰੂ ਜੀ ਕਹਿੰਦੇ ਨੇ ਨਹੀਂ, ਜਲਪ ਤੇ ਵਿਤੰਡਾ ਕਦੀ ਨਾ ਕਰੀ, ਵਾਦ ਤੇ ਖੇਤ ਚਰਚਾ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਵੇਲੇ ਪੱਲੇ ਬੰਨ ਕੇ ਰੱਖੇ। ਸਾਖਤ ਬੰਦੇ ਕੀ ਕਰਦੇ ਨੇ? ਫਿਰ ਉਸ ਸ਼ਬਦ ਵੱਲ ਆਈਏ। ਕਹਿਣ ਲੱਗੇ, ਖਾਰਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਭਰ ਪਾਨੀ, ਤੇ ਨਿੰਦੈ ਜੈ ਗੰਗਾ ਆਨੀ, ਬੈਠਤ ਉਠਤ ਕੁਟਲਤਾ ਚਾਲੈ, ਆਪ ਗਏ ਔਰ ਨੂੰ ਘਾਲੈ, ਛਾੜ ਕੁਚਰਚਾ ਆਨ ਨਾ ਜਾਣੈ, ਉਹ ਭੈੜੀ ਚਰਚਾ ਤੋਂ ਬਿਨਾਂ ਟਿਕ ਨਹੀਂ ਸਕਦੇ। ਤੇ ਜੇ ਕਹੀਏ ਫਲਾਣਾ ਗਿਆਨਵਾਨ ਲਿਆ ਇਹਨੂੰ ਸਮਝਾਏ, ਕਹਿਣ ਲੱਗੇ ਬ੍ਰਹਮਾ ਹੂ ਕੋ ਕਹਿੋ ਨਾ ਮਾਨੇ, ਜੇ ਬ੍ਰਹਮਾ ਜੀ ਵਰਗੇ ਆ ਕੇ ਕਹਿਣ ਤੂੰ ਭਲਾ ਬਣ ਜਾ, ਸਾਖਤ ਬੰਦਾ ਕੁਚਰਚਾ ਕਰਨ ਵਾਲਾ ਬ੍ਰਹਮਾ ਜੀ ਦੇ ਵੀ ਬਚਨ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਛਾਡ ਕੁਚਰਚਾ, ਆ ਨਾ ਜਾਣੇ, ਬ੍ਰਹਮਾ ਹੂ ਕੋ ਕਹਿੋ ਨਾ ਮਾਨੇ। ਤੇ ਨਾਲ ਉਹਨਾਂ ਇੱਕ ਹੋਰ ਬਚਨ ਅੱਗੇ ਕਰ ਦਿੱਤਾ, ਕਹਿਣ ਲੱਗੇ ਆਪ ਗਏ, ਆਪ ਤਾਂ ਗਏ ਗੁਜਰੇ ਸਨ, ਜ਼ਿੰਦਗੀ ਤਬਾਹ ਕਰ ਲਈ, ਆਪ ਗਏ ਔਰਨ ਖੂ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ। ਕਹਿੰਦੇ ਨੇ ਕਿਹੋ ਜਿਹੇ ਇਹ ਲੋਕ ਨੇ ਕਿ ਆਪਣੇ ਘਰ ਨੂੰ ਅੱਗ ਲਾ ਕੇ ਘਰ ਵਿੱਚ ਹੀ ਸੌ ਗਏ ਨੇ, ਇਹ ਪਤਾ ਹੀ ਨਹੀਂ ਕਿ ਜਿਹੜੀ ਅੱਗ ਮੈਂ ਰੋਜ਼ ਲਾਨਾ ਪਿਆ ਇਹਦੇ ਨਾਲ ਮੇਰਾ ਘਰ ਹੀ ਸੜਨਾ ਹੈ। ਕੁਚਰਚਾ ਕਰਨੀ, ਉੱਠਦਿਆਂ ਬੈਠਦਿਆਂ ਕੁਟਲਤਾ ਵਰਤਨੀ। ਅੱਜ ਗੁਰੂ ਸਾਹਿਬ ਨੇ ਕਿਹਾ ਸਾਖਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾਹੇ। ਸਪਸ਼ਟ ਜੀ ਮੈਂ ਸਾਦੀ ਜੀ ਵਿਚਾਰ ਇਕੱਠੀ ਬਣਾ ਲਈ ਹੈ। ਹਜ਼ੂਰ ਨੇ ਕਿਹਾ ਦੇਖੋ ਆਪ ਗਏ ਔਰਨ ਖੂ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਨਾਲ ਬਚਨ ਕੀਤਾ ਅਵਰਨ ਹਸਤ, ਦੂਜਿਆਂ ਨੂੰ ਮਜ਼ਾਕ ਕਰਦੇ ਨੇ, ਆਪ ਹੈ ਕਾਨੇ, ਆਪ ਕਾਣੇ ਨੇ, ਆਪ ਸਮਝ ਕੋਈ ਨਹੀਂ, ਅਵਰਨ ਖਸਤ ਆਪ ਹੈ ਕਾਨੇ। ਕਬੀਰ ਜੀ ਕਹਿੰਦੇ ਨੇ ਇਹਨਾਂ ਨੂੰ ਕਿਤੇ ਵੀ ਚਲੇ ਜਾਂ ਲੱਜਿਆ ਨਹੀਂ, ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਮੈਨੂੰ ਲੱਜਿਆ ਆ ਗਈ। ਅਵਰਨ ਖਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਤਾਂ ਕਬੀਰ ਜੀ ਕਹਿੰਦੇ ਨੇ ਆਪਾਂ ਆਪਣੇ ਆਪ ਨੂੰ ਪਿਛਾ ਕਰ ਲਿਆ, ਕਿਉਂਕਿ ਸਾਖਤ ਬੰਦਾ ਖੌਮੇ ਦੇ ਕੰਡੇ ਤੇ ਜੀਂਦਾ ਹੈ। ਤੇ ਖੌਮਾ ਖੌਮੇ ਇਹ ਦੋ ਸ਼ਬਦ ਨੇ, ਖੌ ਤੇ ਮੈਂ। ਬਾਬਾ ਜੀ ਨੇ ਖੌਮੇ ਦੀ ਪਰਿਭਾਸ਼ਾ ਵੀ ਦਿੱਤੀ, ਹਾਂ ਹਾਂ ਮੈਂ ਵਿੱਚੋਂ ਖੋਵੈ, ਤਾਂ ਹੀ ਇਹ ਦੋ ਸ਼ਬਦ ਬਣੇ ਨੇ ਖੌਮੇ। ਇੱਕ ਸ਼ਬਦ ਬਣਿਆ ਇਹਦੇ ਵਿੱਚੋਂ ਹਾਂ ਹਾਂ ਮੈਂ, ਸਿਰਫ ਮੈਂ, ਮੇਰੇ ਤੋਂ ਬਿਨਾਂ ਕੋਈ ਨਹੀਂ, ਜੋ ਕੁਛ ਆਇਆ ਮੈਂ। ਹਜ਼ੂਰ ਕਹਿੰਦੇ ਨੇ ਦੇਖ ਇਹ ਤੇਰੀ ਮੈਂ ਹੀ ਤੇਰੀ ਕਈ ਜਨਮਾਂ ਦਾ ਤੇਰੇ ਲਈ ਤਾਣਾ ਬਣੀ ਬੈਠੀ, ਤਾਣਾ ਬੁਣਿਆ ਇਸ ਮੈਂ ਨੇ। ਸਾਖਤ ਬੰਦਾ ਖੌਮੇ ਨੂੰ ਛੱਡਣ ਲਈ ਤਿਆਰ ਨਹੀਂ। ਤੇ ਹਜ਼ੂਰ ਨੇ ਕਿਹਾ ਇਹ ਖੌਮੇ ਦਾ ਹੀ ਰੋਗ, ਇਹ ਮੈਲ ਇੱਕ ਜਨਮ ਨਹੀਂ, ਪਤਾ ਨਹੀਂ ਕਿਤਨੇ ਕੁ ਜਨਮ ਤੇਰੇ ਨਾਲ ਅੱਗੇ ਤੁਰੇਗੀ। ਸਾਖਤ ਪੁਰਸ਼ ਕਦੀ ਵੀ ਕਿਸੇ ਦੀ ਬਾਤ ਨੂੰ ਸਵੀਕਾਰ ਨਹੀਂ ਛੇਤੀ ਕਰਦਾ, ਉਹ ਆਪਣੀ ਖੌਮੇ ਵਿੱਚ ਜਿੰਦਾ ਹੈ। ਹੁਣ ਦੂਜਾ ਪੱਖ ਅਸੀਂ ਲੈਣਾ, ਸਾਖਤ ਇੱਕ ਪਾਸੇ ਤੇ ਦੂਸਰੇ ਪਾਸੇ ਖਾਰਜਨ। ਫਿਰ ਮੈਂ ਇਹਨਾਂ ਦੋਨਾਂ ਦੀ ਅਰਜ਼ ਕਰਨੀ ਹੈ ਇੱਕ ਸ਼ਬਦ ਵਿੱਚੋਂ। ਸਾਖਤ ਜੇ ਕਿਤੇ ਕੋਈ ਗੱਲ ਕਰਦੇ, ਗੁਰੂ ਸਾਹਿਬ ਨੇ ਤਾਂ ਪ੍ਰਮਾਣ ਦਿੱਤੇ, ਕਹਿਣ ਲੱਗੇ ਇੱਕ ਸਿਆਣਾ ਵਿਦਵਾਨ ਬੰਦਾ ਜਾਂ ਕੋਈ ਆਮ ਬੰਦਾ ਗੁਣ ਗ੍ਰਹਿਣ ਕਰਨ ਵਾਲਾ ਇਨਸਾਨ, ਉਹਨੂੰ ਕੋਈ ਪੁਸਤਕ ਦਿਓ ਤੇ ਉਹ ਪੁਸਤਕ ਨੂੰ ਆਪਣੇ ਘਰ ਵਿੱਚ ਜਾ ਕੇ ਰਾਤ ਘੰਟਾ ਦੋ ਘੰਟਾ ਜਾ ਕੇ ਅਭਿਆਸ ਕਰੇ, ਉਹਨੂੰ ਪੜ੍ਹੇ, ਕੋਈ ਗਿਆਨ ਦੀ ਪੁਸਤਕ ਹੋਵੇ। ਕਹਿੰਦੇ ਨੇ ਉਸ ਬੰਦੇ ਦਾ ਤਾਂ ਪੜ੍ਹਿਆ ਹੋਇਆ ਸਫਲ, ਤੇ ਜੇ ਉਹੀ ਪੁਸਤਕ ਕਿਤੇ ਚੂਹੇ ਦੇ ਨੇੜੇ ਆ ਜਾਏ ਤੇ ਚੂਹਾ ਸਾਰੀ ਰਾਤ ਉਹਦੇ ਪੰਨੇ ਉਹਦੇ ਕਾਗਜ਼ ਕੁਤਰਦਾ ਰਹੇ ਆਪਣੇ ਮੂੰਹ ਨਾਲ, ਤੇ ਸਵੇਰੇ ਉੱਠ ਕੇ ਜੇ ਕੋਈ ਕਹਿ ਤੂੰ ਤਾਂ ਇੱਕ ਘੰਟਾ ਪੜ੍ਹਦਾ ਸੈਂ, ਚੂਹੇ ਨੇ ਸਾਰੀ ਰਾਤ ਕਿਤਾਬ ਕੁਤਰੀ, ਵੇਖੇ ਤੇ ਇਹਨੇ ਵੀ ਅੱਖਰ, ਕਹਿਣ ਲੱਗੇ ਸੱਚ ਜਾਣੀ ਇੱਕ ਘੰਟਾ ਅੱਧਾ ਘੰਟਾ ਪੜ੍ਹਨ ਵਾਲਾ ਤਾਂ ਸਖਾਰਥਾ ਹੋਵੇਗਾ, ਪਰ ਚੂਹਾ ਜੇ ਸਾਰੀ ਜ਼ਿੰਦਗੀ ਵੀ ਕਾਗਜ਼ ਟੁੱਕਦਾ ਰਹੇ ਉਹਨੇ ਕਦੀ ਵਿਦਵਾਨ ਨਹੀਂ ਬਣ ਜਾਣਾ। ਫਿਰ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਸਾਖਤ ਬੰਦਾ ਤਾਂ ਚੂਹੇ ਦੀ ਬਿਰਤੀ ਵਾਲਾ ਹੈ। ਹਜ਼ੂਰ ਦਾ ਸ਼ਬਦ ਹੈ ਸਾਖਤ ਕੀ ਆਵਰਦਾ ਜਾਏ ਬਿਰਥਾਰੀ, ਸਾਖਤ ਦੀ ਉਮਰ ਬਿਰਥ ਚਲੀ ਗਈ। ਸਾਖਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਇੱਕ ਵੈਦ ਦੀ ਪੋਥੀ ਹੋਵੇ, ਕਈ ਰੋਗਾਂ ਦੇ ਕੀਮਤੀ ਨੁਸਖੇ ਉਹਦੇ ਵਿੱਚ ਹੋਣ, ਤੇ ਜੇ ਚੂਹਾ ਰਾਤ ਨੂੰ ਕੱਟ ਦੇ ਤੇ ਕੀ ਚੂਹਾ ਉਹ ਸਾਰੇ ਜਿਹੜੀ ਔਸ਼ਧੀ ਦੇ ਬਾਰੇ ਸੀ ਜਾਣਕਾਰੀ ਉਹਨੂੰ ਮਿਲ ਗਈ। ਗੁਰਮੁਖੋ ਨਹੀਂ, ਚੂਹਾ ਕੱਟੇਗਾ ਵਿਅਰਥਤਾ ਹੈ, ਇਨਸਾਨ ਗ੍ਰਹਿਣ ਕਰਨ ਵਾਲਾ ਪੜੇਗਾ ਤੇ ਉਹ ਸਾਰਥਕ ਹੈ। ਹਜ਼ੂਰ ਨੇ ਕਿਹਾ ਸਾਖਤ ਇਹ। ਹੁਣ ਦੂਸਰਾ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਹਰ ਜਨ ਨੇ, ਤੇ ਹਰ ਜਨ ਹਰੀ ਵਿੱਚ ਸਮਾ ਗਏ, ਅਵਨਾਸ਼ੀ ਪਰਮਾਤਮਾ ਪਾਲਿਆ। ਤੇ ਕਹਿੰਦੇ ਨੇ ਹਰ ਜਨ ਦੀ ਉਪਮਾ ਕੇਵਲ ਇੱਕ ਲੋਕ ਵਿੱਚ ਨਹੀਂ, ਹਰ ਜਨ ਦੀ ਸ਼ੋਭਾ ਕਰੋੜਾਂ ਬ੍ਰਹਿਮੰਡਾਂ ਖੰਡਾਂ ਵਿੱਚ ਹੁੰਦੀ ਹੈ। ਹਰ ਜਨ ਕੀ ਹੈ। ਇੱਥੇ ਕੁਛ ਪ੍ਰਮਾਣ ਅਰਜ਼ ਹੋਰ ਕਰਨੇ ਚਾਹਨਾ ਹਜ਼ੂਰ ਦੀ ਬਾਣੀ ਵਿੱਚੋਂ ਨੇ, ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਦੀ ਅਸੀਂ ਪੱਖ ਰੱਖ ਲਈਏ, ਸਾਕਤ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖਿਆ ਤੇ ਹਰ ਜਨ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖੀਏ। ਕਬੀਰ ਸਾਹਿਬ ਜੀ ਦਾ ਬਚਨ ਆਉਂਦਾ, ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਮੇਰੇ ਮਨ ਚ ਇਹ ਖਿਆਲ ਆਇਆ ਕਿ ਹਰ ਜਨ ਉਹਦੀ ਬੜੀ ਉਪਮਾ ਕੀਤੀ ਗਈ ਹੈ। ਕਿਤਨਾ ਚੰਗਾ ਹੋਵੇ ਕਿ ਹਰ ਜਨ ਬਣਿਆ ਜਾਏ, ਤੇ ਮਨ ਚ ਆਇਆ ਮਨਾ ਜੇ ਖਰੀ ਕਾ ਜਨ ਪ੍ਰਭੂ ਦਾ ਜਨ ਬਣਨਾ ਹੈ ਤੇ ਕਿਹੋ ਜਿਹਾ ਜੀਵਨ ਹੋਵੇ, ਕੈਸੀ ਜ਼ਿੰਦਗੀ ਹੋਵੇ। ਤੇ ਭਗਤ ਜੀ ਕਹਿੰਦੇ ਨੇ ਇੱਕ ਦਿਨ ਮਾਰਗ ਤੇ ਤੁਰਿਆ ਜਾ ਰਿਹਾ ਸਾਂ ਤੇ ਰਸਤੇ ਵਿੱਚ ਮੈਂ ਕੀ ਦੇਖਿਆ ਕਿ ਛੋਟਾ ਜਿਹਾ ਇੱਟ ਦਾ ਇੱਕ ਟੁਕੜਾ ਪਿਆ। ਹਰ ਜਨ ਕਿਹੋ ਜਿਹਾ ਹੋਣਾ ਚਾਹੀਦਾ, ਤੁਸੀਂ ਇਸ਼ਾਰਾ ਸਮਝ ਗਏ ਹੋਵੋਗੇ ਕਈ ਗੁਰਮੁਖ। ਕਹਿਣ ਲੱਗੇ ਇੱਟ ਦਾ ਨਿੱਕਾ ਜਿਹਾ ਟੁਕੜਾ ਪਿਆ, ਲੰਘਣ ਵਾਲਾ ਲੰਘਿਆ, ਉਹਨੇ ਆਪਣੇ ਪੈਰਾਂ ਵਿੱਚ ਪਾਈ ਹੋਈ ਜੋੜੇ ਨਾਲ ਜੁੱਤੀ ਨਾਲ ਠੋਕਰ ਮਾਰੀ ਤੇ ਇੱਟ ਦਾ ਟੁਕੜਾ ਰਿੜ ਕੇ ਸੜਕ ਦੇ ਰਸਤੇ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਚਲਾ ਗਿਆ। ਤੇ ਕਹਿੰਦੇ ਨੇ ਮਨ ਚ ਖਿਆਲ ਆਇਆ ਮਨਾ, ਆ ਇੱਟ ਦੇ ਰੋੜੇ ਵਰਗਾ ਤੂੰ ਠੋਕਰਾਂ ਖਾ ਲਏ ਤੇ ਹੋ ਸਕਦਾ ਇਹੋ ਜਿਹੀਆਂ ਠੋਕਰਾਂ ਸਹਿ ਜਾਏ, ਕੋ ਕਬੋਲ ਬੋਲ ਕਬੋਲ ਸਹਿ ਜਾਏ, ਤੂੰ ਹਰ ਜਨ ਬਣ ਜਾਏ। ਕਹਿਣ ਲੱਗੇ ਮੈਨੂੰ ਇੱਕ ਨਿਰਾਸ਼ਤਾ ਹੋਈ, ਆਪ ਹੀ ਉਹ ਕਹਿ ਰਹੇ ਨੇ। ਕਹਿੰਦੇ ਨੇ ਰੋੜੇ ਵਿੱਚ ਇੱਕ ਗੁਣ ਜ਼ਰੂਰ ਸੀ ਕਿ ਰਸਤੇ ਵਿੱਚ ਪਿਆ ਹੋਇਆ ਲੋਕਾਂ ਦੇ ਪੈਰਾਂ ਦੀ ਜੁੱਤੀ ਦੀ ਠੋਕਰ ਸਹਾਰਦਾ, ਪਰ ਕਹਿੰਦੇ ਨੇ ਪਤਾ ਹੀ ਉਦੋਂ ਲੱਗਾ ਤਾਕਤ ਵਾਲੇ ਦੀ ਜੁੱਤੀ ਦੀ ਠੋਕਰ ਸਹਾਰ ਗਿਆ ਤੇ ਜਦੋਂ ਗਰੀਬ ਜੋੜੇ ਤੋਂ ਬਿਨਾਂ ਲੰਘਿਆ ਤੇ ਉਹਦੇ ਪੈਰਾਂ ਵਿੱਚ ਵੱਜ ਕੇ ਉਹਦੇ ਪੈਰਾਂ ਵਿੱਚ ਜ਼ਖਮ ਕਰ ਦਿੱਤਾ। ਫਿਰ ਬੇਨਤੀ ਸਮਝਿਓ ਕਿ ਰੋੜੇ ਨੇ ਤਾਕਤਵਰ ਦੀ ਠੋਕਰ ਸਹਾਰ ਲਈ, ਪਰ ਜਿਹੜਾ ਗਰੀਬ ਸੀ ਜਿਹਦੇ ਪੈਰਾਂ 'ਚ ਜੋੜਾ ਨਹੀਂ ਉਹਦੇ ਪੈਰਾਂ ਵਿੱਚ ਠੋਕਰ ਮਾਰ ਕੇ ਰੋੜੇ ਨੇ ਜ਼ਖਮ ਕੀਤਾ, ਖੂਨ ਵਹਿ ਤੁਰਿਆ ਤੇ ਮਨ 'ਚ ਆਇਆ ਨਹੀਂ ਇਹ ਮੌਕਾ ਪ੍ਰਸਤ ਹੈ, ਤਕੜੇ ਦੀ ਜਰ ਜਾਂਦਾ ਤੇ ਮਾੜੇ ਨੂੰ ਮਾਰਦਾ ਹੈ, ਪਰਮਾਤਮਾ ਦਾ ਸੇਵਕ ਐਸਾ ਨਹੀਂ ਕਿ ਤਕੜੇ ਦੀਆਂ ਖੁਸ਼ਾਮਦਾਂ ਕਰੇ ਤੇ ਮਾੜਿਆਂ ਉੱਤੇ ਜ਼ੁਲਮ ਕਰੇ। ਹਰ ਜਨ ਐਸਾ ਨਹੀਂ ਹੋ ਸਕਦਾ। ਮਨ ਚਾਇਆ ਚੱਲ ਮਣਾ ਛੱਡ ਰੋੜੇ ਨੂੰ ਤੇ ਜ਼ਮੀਨ ਦੇ ਉੱਪਰ ਪਈ ਸੀ ਖਾਕ, ਮਿੱਟੀ ਪਈ ਸੀ। ਇਹ ਮਨ ਚਾਇਆ ਤੂੰ ਖਾਕ ਵਰਗਾ ਕਿਉਂ ਨਹੀਂ ਬਣ ਜਾਂਦਾ? ਰੋੜਾ ਤਾਂ ਚਲੋ ਠੋਕਰ ਮਾਰਦਾ, ਮਿੱਟੀ ਤਾਂ ਕਿਸੇ ਨੂੰ ਠੋਕਰ ਨਹੀਂ ਮਾਰਦੀ, ਮਿੱਟੀ ਤਾਂ ਕਿਸੇ ਦੇ ਸਰੀਰ ਨੂੰ ਜ਼ਖਮ ਨਹੀਂ ਦਿੰਦੀ। ਦੇਖ ਅਮੀਰ ਲੰਘੇ, ਗਰੀਬ ਲੰਘੇ, ਰਾਜਾ ਲੰਘੇ, ਕੰਗਾਲ ਲੰਘੇ, ਪਾਪੀ ਨਿਕਲੇ, ਪੁੰਨੀ ਨਿਕਲੇ, ਸੰਤ ਨਿਕਲੇ, ਸਾਕਤ ਨਿਕਲੇ, ਕੁਕਰਮੀ ਨਿਕਲੇ, ਧਰਮੀ ਨਿਕਲੇ, ਪਰ ਮਿੱਟੀ ਤਾਂ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਚੁੰਮਦੀ ਹੈ। ਮਨਾ ਤੂੰ ਮਿੱਟੀ ਵਰਗੀ ਜ਼ਿੰਦਗੀ ਬਣਾ ਤੇ ਹੋ ਸਕਦਾ ਰੱਬ ਦਾ ਦਾਸ ਬਣ ਜਾਏ। ਕਹਿਣ ਲੱਗੇ ਮਨ ਆਇਆ ਮਿੱਟੀ ਵਰਗੇ ਹੋ ਜਾਈਏ। ਧਿਆਨ ਦਿਆ ਜੇ ਜਿਹੜੀ ਵਿਚਾਰ ਚੱਲੇ ਵਿਸ਼ੇ ਉਸੇ ਨੂੰ ਹੀ ਕੇਵਲ ਸਾਹਮਣੇ ਰੱਖਣਾ। ਪਿਛਲੇ ਦਿਨ ਵੀ ਸ਼ਾਇਦ ਅਰਜ਼ ਕੀਤੀ ਸੀ ਜਿਹੜਾ ਪ੍ਰਕਰਨ ਚੱਲੇ ਉਸ ਵਿਚਾਰ ਨੂੰ ਆਧਾਰ ਬਣਾ ਕੇ ਰੱਖਣਾ। ਹੁਣ ਜਿਵੇਂ ਅਸੀਂ ਬਾਣੀ ਵਿੱਚ ਮੱਛੀ ਦੀ ਉਦਾਹਰਣ ਲੈਂਦੇ ਹਾਂ, ਮੈਂ ਉਦਣ ਸ਼ਾਇਦ ਅਰਜ਼ ਕੀਤੀ ਹੋਵੇ ਮੱਛੀ ਦੀ ਉਦਾਹਰਣ ਪਿਆਰ ਲਈ ਵੀ ਹੈ ਤੇ ਮੱਛੀ ਦੀ ਉਦਾਹਰਣ ਸਵਾਦ ਲਈ ਵੀ ਹੈ। ਜਦੋਂ ਮੱਛੀ ਤੇ ਪਾਣੀ ਦੀ ਗੱਲ ਚੱਲੇਗੀ ਉਦੋਂ ਪ੍ਰੀਤ ਦੀ ਗੱਲ ਹੋਵੇਗੀ, ਤੇ ਜਦੋਂ ਕਿਤੇ ਕੁੰਡੀ ਨਾਲ ਲੱਗੇ ਕੋਈ ਮਾਸ ਦੇ ਟੁਕੜੇ ਦੀ ਗੱਲ ਹੋਵੇਗੀ ਉਦੋਂ ਜੀਭ ਦੇ ਰਸ ਦੀ ਹੋਵੇਗੀ, ਉਦੋਂ ਉਹਦਾ ਵਕਾਰ ਬਣੇਗਾ, ਵਿਸ਼ਾ ਹੋਵੇਗਾ। ਹੁਣ ਇੱਥੇ ਇੱਕ ਪੱਖ ਹੈ ਕਿ ਮਿੱਟੀ ਸਭ ਦੇ ਪੈਰਾਂ ਵਿੱਚ ਸਭ ਦੀ ਖਾਕ, ਤੂੰ ਮਿੱਟੀ ਵਰਗਾ ਜੀਵਨ ਬਣਾ ਲੈ, ਖਾਕ ਬਣ ਜਾ। ਕਹਿਣ ਲੱਗੇ ਮਿੱਟੀ ਨੂੰ ਦੇਖ ਕੇ ਵੀ ਮਨ ਚ ਆਇਆ ਨਹੀਂ ਪਰਮਾਤਮਾ ਦਾ ਜਨ ਐਸਾ ਨਹੀਂ ਹੋ ਸਕਦਾ। ਕਿਉਂ ਜੀ? ਕਹਿਣ ਲੱਗੇ ਖਾਕ ਜ਼ਮੀਨ ਦੇ ਉੱਪਰ ਵਿਸ਼ੀ ਹੈ, ਹਰ ਇੱਕ ਦੇ ਪੈਰਾਂ ਦੇ ਥੱਲੇ ਇਹਨੇ ਚਰਨ ਚੁੰਮੇ, ਤਲੀਆਂ ਚੁੰਮੀਆਂ, ਪਰ ਭਗਤ ਜੀ ਕਹਿੰਦੇ ਨੇ ਇਹਨੂੰ ਅਸਲ ਵਿੱਚ ਉੱਠਣ ਦਾ ਮੌਕਾ ਨਹੀਂ ਮਿਲਿਆ, ਇਹਨੂੰ ਉੱਠਣ ਦਾ ਸਮਾਂ ਨਹੀਂ ਮਿਲਿਆ। ਜਿਹੜੀ ਮਿੱਟੀ ਪੈਰਾਂ ਦੇ ਥੱਲੇ ਤਲੀਆਂ ਚੁੰਮਦੀ ਹੈ, ਥੋੜੀ ਜੀ ਹਵਾ ਚੱਲੀ, ਉੱਠਣ ਦਾ ਮੌਕਾ ਮਿਲਿਆ ਤੇ ਇਹ ਮਿੱਟੀ ਉੱਠ ਕੇ ਲੋਕਾਂ ਦੇ ਤਨ ਨੂੰ ਦਾਗੀ ਕਰਨ ਲੱਗ ਪਈ। ਕਹਿਣ ਲੱਗੇ ਕੁਝ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕਈ ਮਜ਼ਬੂਰੀਆਂ ਝੁਕਾ ਕੇ ਰੱਖਦੀਆਂ ਨੇ, ਮਤ ਸਮਝੋ ਨਿਮਰਤਾ ਵਾਲੇ ਨੇ, ਜਿੱਦਣ ਥੋੜਾ ਜਿਹਾ ਉੱਠਣ ਦਾ ਮੌਕਾ ਮਿਲ ਜਾਏ ਉਹ ਜਣੇ ਖਣੇ ਉੱਤੇ ਦੋਸ਼ ਲਾਉਂਦੇ। ਮਿੱਟੀ ਨੂੰ ਉੱਠਣ ਦਾ ਸਬੱਬ ਨਹੀਂ ਮਿਲਿਆ। ਜਦੋਂ ਥੋੜੀ ਜੀ ਹਵਾ ਚੱਲੀ, ਮਿੱਟੀ ਉੱਠੀ, ਬੰਦੇ ਦੇ ਤਨ ਨੂੰ ਦਾਗੀ ਕਰ ਦਿੱਤਾ। ਕਹਿਣ ਲੱਗੇ, ਨਹੀਂ ਖਾਕ, ਤੇਰੇ ਵਿੱਚ ਵੀ ਇਹ ਔਗਣ ਹੈ, ਤੂੰ ਲੰਘਦਿਆਂ ਹੋਇਆਂ ਦੇ ਜਿਸਮ ਨੂੰ ਦਾਗੀ ਕਰਨੀ ਏ। ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ ਕਰਦਾ। ਤੀਸਰਾ ਮਨ ਚ ਖਿਆਲ ਆਇਆ, ਮਨਾ ਇੱਟ ਦਾ ਰੋੜਾ ਤਾਂ ਠੋਕਰ ਮਾਰ ਕੇ ਜ਼ਖਮੀ ਕਰਦਾ ਹੈ, ਖਾਕ ਤਨ ਨੂੰ ਦਾਗੀ ਕਰਦੀ ਏ, ਕਿਤਨਾ ਚੰਗਾ ਹੋਵੇ ਤੂੰ ਪਾਣੀ ਵਰਗੀ ਜ਼ਿੰਦਗੀ ਬਣਾ ਲੈ। ਪਾਣੀ ਤਾਂ ਚੱਲਦਾ ਨਿਵਾਨ ਨੂੰ ਹੈ, ਪਾਣੀ ਵਿੱਚ ਕਿਤਨੀ ਨਿਮਰਤਾ। ਕਹਿਣ ਲੱਗੇ, ਠੀਕ ਏ, ਨਿਵਾਨ ਨੂੰ ਚੱਲਦਾ ਹੈ, ਪਰ ਇੱਕ ਇਹਦੇ ਵਿੱਚ ਵੀ ਬੜਾ ਵੱਡਾ ਔਗਣ ਹੈ ਕਿ ਜਦੋਂ ਗਰਮੀ ਦੀ ਸੰਗਤ ਮਿਲੇ ਤੇ ਇਹ ਉਬਾਲੇ ਖਾਣ ਲੱਗ ਪੈਂਦਾ, ਸਰਦੀ ਦੀ ਸੰਗਤ ਮਿਲੇ ਤੇ ਇਹ ਪਾਣੀ ਠੋਸ ਬਣ ਕੇ ਜੰਮ ਜਾਂਦਾ। ਪਰ ਪਰਮਾਤਮਾ ਦਾ ਸੇਵਕ ਹਰ ਥਾਂ ਤੇ ਜਾ ਕੇ ਆਪਣੇ ਅੰਦਰ ਦੇ ਸੁਭਾਅ ਨੂੰ ਨਹੀਂ ਬਦਲਦਾ। ਪਾਣੀ ਉਬਲਦਾ ਵੀ ਹੈ, ਪਾਣੀ ਜੰਮਦਾ ਵੀ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਤੇ ਅਖੀਰ ਤੇ ਫਿਰ ਉਹਨਾਂ ਨੂੰ ਪੁੱਛਿਆ, ਦੱਸੋ ਦੁਨੀਆਂ ਵਿੱਚ ਕੋਈ ਉਦਾਹਰਨ ਐਸੀ ਕਿ ਜਿੱਥੇ ਪਰਮਾਤਮਾ ਦਾ ਸੇਵਕ ਹਰ ਜਨ ਕਿਵੇਂ ਬਣਿਆ ਜਾਏ। ਹਜ਼ੂਰ ਨੇ ਫਿਰ ਉੱਥੇ ਆ ਚਾਰ ਕੁ ਸ਼ਲੋਕ ਦਰਜ ਕੀਤੇ ਨੇ, ਤਿੰਨ ਚਾਰ ਸ਼ਲੋਕ ਅਰਜ਼ ਕਰਦਿਆਂ ਪਹਿਲੀ ਬੇਨਤੀ ਕੀਤੀ, ਸਾਕਤ ਕੌਣ। ਹੁਣ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਦੇਖੋ, ਹਰ ਜਨ ਕੌਣ। ਦਾਤਾ ਜੀ ਦੇ ਬਚਨ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਨਾਲ ਬਚਨ ਕੀਤਾ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਫਿਰ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਜਿਵੇਂ ਪਾਣੀ ਸਾਰਿਆਂ ਰੰਗਾਂ ਵਿੱਚ ਮਿਲ ਗਿਆ। ਹਜ਼ੂਰ ਨੇ ਫਿਰ ਸ਼ਲੋਕ ਸਰਵਣ ਕਰ ਲੋ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਕਹਿਣ ਲੱਗੇ, ਦੇਖ ਸ਼ਾਇਦ ਤੂੰ ਹਰ ਜਨ ਬਣ ਜਾਏ। ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਰੋੜਾ ਖੂਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ, ਚੇਤੇ ਰੱਖ, ਉਹ ਰਸਤੇ ਵਿੱਚ ਠੋਕਰਾਂ ਮਾਰ ਕੇ ਦੁੱਖ ਦਿੰਦਾ ਤੇ ਤੇਰਾ ਦਾਸ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਜਿਉਂ ਧਰਨੀ ਮੈਂ ਖੇ ਵਾਲੀ ਗੱਲ ਕਹੀ। ਅਗਲਾ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਨੇ, ਨਹੀਂ, ਇਹ ਰੋੜੇ, ਇਹ ਖਾਕ, ਇਹ ਪਾਣੀ ਤੁਸੀਂ ਮੇਰੇ ਪਿਆਰੇ ਵਾਹਿਗੁਰੂ ਜੀ ਦੇ ਜਨ ਦੇ ਮੁਤਾਬਕ ਨਹੀਂ। ਫਿਰ ਪੁੱਛਿਆ, ਕਿਹੋ ਜਿਹਾ ਜਨ ਚਾਹੀਦਾ, ਕੋਈ ਉਦਾਹਰਨ। ਕਹਿਣ ਲੱਗੇ, ਪਾਣੀ ਖੂਹਾ ਤੋਂ ਕਿਆ ਭਇਆ, ਸ਼ੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮੈਂ ਤਾਂ ਇਹ ਉਦਾਹਰਨ ਦਿੱਤੀ ਕਿਉਂਕਿ ਅੱਜ ਬਚਨ ਆਇਆ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਤੇ ਅਸੀਂ ਕਹਿਣਾ ਸੀ ਸਾਧੂ ਦੇ ਅੱਗੇ ਅੰਜੁਲੀ ਕਿਉਂ, ਹਰ ਜਨ ਦੇ ਅੱਗੇ ਅੰਜੁਲੀ ਕਿਉਂ। ਤਾਂ ਮੈਂ ਅਰਜ਼ ਕੀਤੀ, ਹਰ ਜਨ ਸਹੀ ਅਰਥਾਂ ਵਿੱਚ ਹੁੰਦੇ ਹੀ ਹਰ ਵਰਗਾ, ਪਰ ਸ਼ਰਤ ਕਿਤੇ ਪਰਪੰਚੀ ਨਾ ਕੋਈ ਹੋਵੇ, ਬਾਹਰੋਂ ਨਾ ਕੇਵਲ ਭੇਖ ਹੋਵੇ। ਕਹਿਣ ਲੱਗੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇੱਥੇ ਫਿਰ ਪ੍ਰਸ਼ਨ ਉੱਤੇ ਖਲੋਤਾ, ਹਰ ਜਨ ਕਿਵੇਂ ਬਣਾਂਗੇ, ਹਰੀ ਵਰਗੇ ਕਿਵੇਂ ਕਹਾਂਗੇ? ਤੇ ਇਹਦਾ ਉੱਤਰ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਦਿੱਤਾ। ਕਹਿਣ ਲੱਗੇ, ਗੁਰਮਖੋ, ਜੋ ਪ੍ਰਾਣੀ ਨਿਸ ਦਿਨ ਭਜੈ, ਹਰ ਜਨ ਐਸਾ ਚਾਹੀਏ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਂ। ਕਹਿੰਦੇ ਨੇ, ਮੇਰੀ ਇਸ ਬਾਤ ਨੂੰ, ਇਸ ਗੱਲ ਨੂੰ ਸੱਚ ਮੰਨ ਲੈ, ਹਰ ਜਨ ਤੇ ਖਰੀ ਵਿੱਚ ਕੋਈ ਅੰਤਰ ਨਹੀਂ। ਫਿਰ ਮੈਂ ਅਰਜ਼ ਕਰਾਂ, ਪਹਿਲੀ ਅਰਜ਼ ਸੀ ਸਾਕਤ ਖੌਮੇ ਵਿੱਚ ਜਿੰਦਾ ਤੇ ਹਰ ਜਨ ਨਾਮ ਵਿੱਚ ਸਮਾ ਕੇ ਜਿੰਦਾ। ਸਾਕਤ ਦੇ ਜਿਉਂਦਿਆਂ ਅੰਦਰ ਕੰਡਾ, ਮਰਿਆ ਸਿਰ ਤੇ ਡੰਡਾ, ਹਰ ਜਨ ਜਿਉਂਦਾ ਵੀ ਨਾਮ ਵਿੱਚ ਏ ਤੇ ਦੁਨੀਆਂ ਤੋਂ ਕੂਚ ਕਰਕੇ ਕਰੋੜਾਂ ਦਾ ਭਲਾ ਵੀ ਕਰ ਜਾਂਦਾ ਹੈ। ਆਓ ਇੱਥੋਂ ਅੱਗੇ ਥੋੜਾ ਜਿਹਾ ਤੁਰੀਏ। ਸਤਿਗੁਰੂ ਜੀ ਨੇ ਫਿਰ ਬਾਣੀ ਵਿੱਚ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਕਿ ਹਰ ਜਨ ਤੇ ਸਾਕਤ ਦੀ ਸੰਗਤ ਵਿੱਚ ਕਿੰਨਾ ਕੁ ਅੰਤਰ। ਇੱਕ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਬੇਨਤੀ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਆਉਂਦੇ ਨੇ। ਖੰਸ ਸ਼ਬਦ ਬੜੀ ਵਾਰੀ ਆਇਆ, ਵਡਹੰਸ ਸ਼ਬਦ ਵੀ ਆਇਆ ਹੈ। ਹਜ਼ੂਰ ਨੇ ਆਪਣੇ ਰਾਗਾਂ ਵਿੱਚ ਇੱਕ ਰਾਗ ਨੂੰ ਵਡਹੰਸ ਵੀ ਕਿਹਾ। ਹੰਸ ਸ਼ਬਦ ਦੇ ਅਰਥ ਉਚਾਰਨ ਇੱਕੋ ਜਿਹਾ ਪਰ ਅਰਥ ਵੱਖਰੇ ਨੇ। ਹੰਸ ਦਾ ਅਖਰੀ ਅਰਥ ਹੈ ਅੱਗ। ਬਾਣੀ ਵਿੱਚ ਹੰਸ ਦਾ ਅਰਥ ਅੱਗ ਵੀ ਹੈ, ਹੰਸ ਦਾ ਅਰਥ ਬ੍ਰਹਮਾ ਜੀ ਵੀ ਹੈ, ਹੰਸ ਦਾ ਅਰਥ ਆਤਮਾ ਵੀ ਹੈ, ਹੰਸ ਦਾ ਅਰਥ ਬਾਹਰ ਦਾ ਪੰਛੀ ਵੀ ਹੈ ਤੇ ਪੰਜਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੰਸ ਦਾ ਅਰਥ ਮਹਾਂਪੁਰਸ਼ ਹਰ ਜਨ ਵੀ ਹੈ। ਪੜ੍ਹਨੇ ਆਪਾਂ ਬਾਬਾ ਜੀ ਦੀ ਬਾਣੀ ਵਿੱਚ ਇਹ ਬਚਨ ਆਉਂਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਬੰਦੇ ਦੇ ਅੰਦਰ ਨੇ। ਉੱਥੇ ਹੰਸ ਦਾ ਅਖਰੀ ਅਰਥ ਹਿੰਸਾ ਨਿਰਦਾਇਤਾ। ਜਦੋਂ ਅਸੀਂ ਬਚਨ ਪੜ੍ਹਨੇ ਆ, ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੇਂ ਭਾਣਾ, ਉੱਥੇ ਹੰਸ ਦਾ ਅਖਰੀ ਅਰਥ ਗੁਰਸਿੱਖ, ਕਮਾਈ ਵਾਲਾ ਸਤ ਪੁਰਸ਼ ਜਿਹੜਾ ਗੁਰੂ ਮਾਨ ਸਰੋਵਰ ਕੋਲ ਟਿਕਿਆ ਹੈ। ਜਦੋਂ ਅਸੀਂ ਹਜ਼ੂਰ ਜੀ ਦਾ ਅੰਮ੍ਰਿਤ ਬਚਨ ਪੜ੍ਹਨੇ ਆ, ਕਹਿਣ ਲੱਗੇ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਈ। ਉੱਥੇ ਹੰਸ ਦਾ ਅਖਰੀ ਅਰਥ ਅੰਦਰ ਵਾਲੀ ਜੀਵ ਆਤਮਾ। ਮੇਰੇ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੂੰ ਕਿਸੇ ਪ੍ਰਸ਼ਨ ਕੀਤਾ ਸੀ, ਕਹਿਣ ਲੱਗੇ ਬਾਣੀ ਵਿੱਚ ਬੜੀ ਵਾਰੀ ਕਿਹਾ ਸਾਕਤ ਤੋਂ ਬਚੋ ਤੇ ਸਾਧੂ ਦੀ ਸੰਗਤ ਕਰੋ। ਜਿਹਨੇ ਆਪਣੇ ਅੰਦਰ ਨੂੰ ਸਾਧ ਲਿਆ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਅੱਗੇ ਚੱਲ ਕੇ ਸੰਬੰਧੀ ਹੋਰ ਵਿਸਤਾਰ ਨਾਲ ਬੇਨਤੀ ਕਰਨੀ ਹੈ। ਸਾਧੂ ਦੀ ਸੰਗਤ ਤੇ ਭਾਈ ਸਾਹਿਬ ਭਾਈ ਗੁਰਦਾਸ ਆਪਣੀ ਰਚਨਾ ਵਿੱਚ ਕਈ ਵਾਰੀ ਕਮਾਈ ਵਾਲੇ ਸੱਤ ਪੁਰਸ਼ ਨੂੰ ਪਰਮਹੰਸ ਲਿਖ ਦਿੰਦੇ ਨੇ। ਪਰਮਹੰਸ, ਹੰਸ ਦਾ ਰੰਗ ਸਫੇਦ ਹੈ, ਚਿੱਟਾ ਹੈ। ਗੁਰਮੁਖੋ ਉਹਨਾਂ ਨੂੰ ਪੁੱਛ ਲਿਆ ਵੀ ਹੰਸ ਤਾਂ ਮੰਨੇ ਤੇ ਤੁਸੀਂ ਇਹ ਚੋਖਾ ਉੱਚਾ ਕਿਉਂ ਨਾ ਹੋਰ ਦਰਜਾ ਵਧਾ ਦਿੱਤਾ, ਪਰਮਹੰਸ ਕਿਉਂ ਕਹਿੰਦੇ ਹੋ? ਭਾਈ ਸਾਹਿਬ ਨੇ ਨਾ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਤੇ ਅੰਦਰ ਦੀ ਤਸੱਲੀ ਕਰਾ ਦਿੱਤੀ ਵੀ ਸਾਕਤ ਤੇ ਪਰਮਹੰਸ ਵਿੱਚ ਕਿਤਨਾ ਅੰਤਰ ਹੈ, ਹੰਸ ਤੇ ਪਰਮਹੰਸ ਵਿੱਚ ਕਿਤਨਾ ਫਰਕ ਹੈ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਹੰਸ ਦੀ ਇੱਕ ਬਿਰਤੀ ਹੈ ਕਿ ਉਹ ਮਾਨ ਸਰੋਵਰ ਦੇ ਨਿਰਮਲ ਜਲ ਦੇ ਕਿਨਾਰੇ ਰਹਿੰਦਾ ਹੈ, ਉਹਦੀ ਇਹਦਾ ਸੁਭਾਅ ਹੈ। ਹੰਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾਨ ਸਰੋਵਰ ਦਾ ਵਸਨੀਕ ਹੈ। ਤੇ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਹੰਸ ਬਾਰੇ ਇਹ ਵੀ ਕਿ ਹੰਸ ਦਾ ਜਦੋਂ ਅੰਤਲਾ ਸਮਾਂ ਆਉਂਦਾ ਹੈ, ਪਾਣੀ ਦੇ ਉੱਪਰ ਉਹ ਤਰਦਾ ਹੈ ਤੇ ਆਪਣੇ ਗਲੇ ਤੋਂ ਗੀਤ ਗਾਉਂਦਾ ਹੈ, ਜਿਉਂ ਜਿਉਂ ਉਹ ਗਹਿਰੇ ਤਲ ਤੇ ਗਾਉਂਦਾ ਹੈ ਤਿਉਂ ਤਿਉਂ ਜਲ ਵਿੱਚ ਸਮਾਧੀ ਲੈ ਜਾਂਦਾ, ਗਾਉਂਦਾ ਹੋਇਆ ਅਲੋਪ ਹੋ ਜਾਂਦਾ। ਪਰ ਖੈਰ, ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਹੰਸ ਛੱਪੜ ਤੇ ਨਹੀਂ ਜਾਂਦਾ, ਹੰਸ ਤਲਾਬ ਤੇ ਨਹੀਂ ਜਾਂਦਾ। ਕਹਿਣ ਲੱਗੇ ਇਨ ਬਿਨ ਇਸੇ ਤਰ੍ਹਾਂ ਗੁਰੂ ਕਾ ਸਿੱਖ ਸਾਧੂ ਹਰ ਜਨ ਪਰਮ ਹੰਸ ਹੈ, ਕਿਉਂਕਿ ਉਹ ਕਿਸੇ ਵੀ ਦੂਜੇ ਤੀਜੇ ਪਾਸੇ ਭਟਕਦਾ ਨਹੀਂ, ਉਹ ਸਿੱਧਾ ਗੁਰੂ ਕੀ ਸਾਧ ਸੰਗਤ ਅੰਮ੍ਰਿਤ ਸਰੋਵਰ ਮਾਨ ਸਰੋਵਰ ਵਿੱਚ ਆਉਂਦਾ ਹੈ। ਹੁਣ ਤਰਕ ਕਰਨ ਵਾਲੇ ਨੇ ਕਹਿ ਦਿੱਤਾ ਫਿਰ ਸੁਭਾਅ ਤਾਂ ਇੱਕੋ ਜਿਹਾ ਹੋਇਆ ਨਾ, ਉਹ ਆਪਣੇ ਅਸੂਲ ਤੇ ਕਾਇਮ ਹੈ। ਹੰਸ ਦਾ ਅਸੂਲ ਛੱਪੜ ਟੋਬੇ ਤੇ ਨਹੀਂ ਜਾਣਾ, ਮਾਨ ਸਰੋਵਰ ਤੇ ਜਾਣਾ, ਤੇ ਪਰਮ ਹੰਸ ਸਾਧੂ ਦਾ ਹਰ ਜਨ ਦਾ ਸੁਭਾਅ ਕਿ ਧਰਮਸ਼ਾਲਾ ਵਿੱਚ ਸੰਗਤ ਵੀ ਜਾਣਾ, ਦੂਜੇ ਤੀਜੇ ਪਾਸੇ ਝਾਕਣਾ ਨਹੀਂ, ਪਰ ਸੁਭਾਅ ਤੇ ਦੋਨਾਂ ਦੇ ਸਮਾਨ ਅੰਤਰ ਨੇ, ਫਿਰ ਹੰਸ ਤੇ ਪਰਮਹੰਸ ਵਿੱਚ ਅੰਤਰ ਕੀ? ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਹੰਸ ਦਾ ਸੁਭਾਅ ਹੈ ਉਹਦੇ ਸਾਹਮਣੇ ਕੋਈ ਚੀਜ਼ ਲਈ ਜਾਏ, ਲੈ ਆਵੇ ਕੋਈ, ਉਹ ਨਹੀਂ ਸ਼ੱਕਦਾ। ਉਹ ਆਪਣੀ ਚੁੰਝ ਦੇ ਨਾਲ ਦੁੱਧ ਲੈ ਕੇ ਆਓ ਤੇ ਚੁੰਝ ਵਿੱਚ ਖਟਾਸ ਹੈ ਸੁਭਾਇਕਨ ਹੀ, ਕਿ ਇੱਕੋ ਦਮ ਦੁੱਧ ਫਟੇਗਾ, ਉਹ ਪਾਣੀ ਛੱਡ ਦੇਗਾ, ਦੁੱਧ ਦੀਆਂ ਫੁੱਟੀਆਂ ਨੂੰ ਖਾ ਜਾਏਗਾ। ਪੀਂਦਾ ਨਹੀਂ ਉਹ, ਖਾਂਦਾ ਹੈ, ਦੁੱਧ ਫਟ ਜਾਂਦਾ। ਕਹਿਣ ਲੱਗੇ ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ, ਤੇ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੀਣ ਵਾਲਾ ਗੁਰੂ ਕਾ ਸਿੱਖ ਹੈ, ਉਹਨੂੰ ਗੁਰੂ ਜੀ ਨੇ ਗੁਰਮਤ ਦਾ ਅੰਦਰ ਦਾ ਇੱਕ ਸੁਭਾਅ ਦਿੱਤਾ। ਉਹ ਸ਼ਬਦ ਦੀ ਕਿਰਪਾ ਨਾਲ ਦੁਰਮਤ ਨੂੰ ਤੇ ਗੁਰਮਤ ਨੂੰ, ਮਨਮਤ ਨੂੰ ਤੇ ਗੁਰਮਤ ਨੂੰ ਨਖੇੜ ਕੇ ਰੱਖ ਦਿੰਦਾ, ਗੁਰਮਤ ਨੂੰ ਧਾਰਨ ਕਰ ਲੈਂਦਾ ਤੇ ਦੁਰਮਤ ਨੂੰ, ਮਨਮਤ ਨੂੰ ਛੱਡ ਦਿੰਦਾ। ਸਵਾਲ ਕਰਨ ਵਾਲੇ ਨੇ ਕਿਹਾ ਫਿਰ ਸੁਭਾਅ ਤਾਂ ਫਿਰ ਦੋਨਾਂ ਦਾ ਇੱਕੋ ਜਿਹਾ, ਇੱਕ ਪਾਣੀ ਤੇ ਦੁੱਧ ਨੂੰ ਵਾਹ ਕਰਦਾ, ਦੂਜਾ ਮਨਮਤ ਤੇ ਗੁਰਮਤ ਦਾ ਨਖੇੜਾ ਕਰ ਲੈਂਦਾ ਹੈ, ਪਰ ਇਹਨਾਂ ਨੂੰ ਤੂੰ ਪਰਮਹੰਸ ਕਿਉਂ ਕਹਿ ਦਿੱਤਾ? ਭਾਈ ਸਾਹਿਬ ਨੇ ਤੀਜੀ ਗੱਲ ਕਹੀ, ਕਹਿਣ ਲੱਗੇ ਖੰਸ ਦਾ ਸੁਭਾਅ ਹੈ ਕਿ ਉਹ ਮੋਤੀਆਂ ਦੀ ਖੁਰਾਕ ਖਾਂਦਾ, ਉਹਦੀ ਭੁਗਤ ਉਹਦਾ ਭੋਜਨ ਮੋਤੀ ਹੈ, ਤੇ ਗੁਰਸਿੱਖ ਨੂੰ ਸਾਧੂ ਨੂੰ ਪਰਮਹੰਸ ਤਾਂ ਕਿਹਾ ਹੈ, ਰੋਟੀ ਤੋਂ ਬਿਨਾਂ ਤਾਂ ਗੁਜ਼ਾਰਾ ਕਰ ਲਊ ਪਰ ਗੁਰੂ ਦੀ ਬਾਣੀ ਤੋਂ ਬਿਨਾਂ ਨਹੀਂ ਉਹ ਜੀ ਸਕਦਾ। ਧਿਆਨ ਦਿਆ ਜੇ, ਬਾਣੀ ਤਾਂ ਉਹਦੇ ਅੰਦਰ ਦੀ ਖੁਰਾਕ ਹੈ। ਸੱਚੇ ਪਾਤਸ਼ਾਹ ਜੀ ਨੇ ਤੇ ਬਾਣੀ ਵਿੱਚ ਕਿਰਪਾ ਵੀ ਕੀਤੀ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ। ਗੁਰੂ ਜੀ ਨੇ ਇੱਕ ਅੱਖ ਚਮਕਣ ਜਿਤਨਾ ਸਮਾਂ ਨਹੀਂ ਬਾਣੀ ਨੂੰ ਦੂਰ ਕੀਤਾ। ਕਹਿਣ ਲੱਗੇ ਖੰਸ ਮੋਤੀਆਂ ਦੀ ਖੁਰਾਕ ਖਾਂਦਾ ਤੇ ਗੁਰਸਿੱਖ ਹਰ ਜਨ ਪਰਮਹੰਸ ਇਹ ਸ਼ਬਦ ਤੇ ਮੋਤੀ ਚੁਣਦਾ। ਤੇ ਮੈਂ ਇੱਕ ਬੇਨਤੀ ਕਰਾਂ, ਮੈਂ ਅਰਜ਼ ਕਰਨਾ ਹੁੰਦਾ ਗੁਰਮੁਖੋ ਕਿ ਦੇਖੋ ਅਸੀਂ 15-15 ਪੰਨਿਆਂ ਦੀ ਅਖਬਾਰ ਪੜ੍ਹ ਲੈਂਦੇ ਹਾਂ ਪਰ ਸਾਡੇ ਕੋਲੋਂ 15 ਮਿੰਟਾਂ 'ਚ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ। ਅਖਾਉਂਦੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਬਹੁਤਾਤ ਵਿੱਚ। ਗੁਰਮੁਖੋ ਆਪਣਾ ਕੰਮ ਕਰਨ ਵਾਸਤੇ ਅਨਪੜ੍ਹ ਬੰਦੇ ਵੀ ਬੋਲੀ ਸਿੱਖ ਕੇ ਦੂਸਰੀ ਥਾਂ ਤੇ ਕਾਮਯਾਬੀ ਹਾਸਲ ਕਰਦੇ ਨੇ, ਜੇ ਢਿੱਡ ਦੀ ਲੋੜ ਦੀ ਖਾਤਰ ਅਨਪੜ੍ਹ ਵੀ ਬੋਲੀ ਸਿੱਖ ਲੈਂਦੇ ਨੇ ਤੇ ਆਪਣੇ ਆਤਮਾ ਦੀ ਭੁੱਖ ਲਈ ਤੂੰ ਗੁਰੂ ਦਾ ਸ਼ਬਦ ਕਿਉਂ ਨਹੀਂ ਸਿੱਖਦਾ? ਜਿੱਦਣ ਤੂੰ ਲੋੜ ਸਮਝੇਗਾ ਮੇਰੀ ਲੋੜ ਹੈ, ਉੱਥੇ ਫਿਰ ਉਹਨਾਂ ਕਿਹਾ ਦੇਖੋ ਜੀ ਹੰਸ ਮੋਤੀ ਖਾਂਦਾ, ਗੁਰਸਿੱਖ ਗੁਰੂ ਦੇ ਸ਼ਬਦ ਦੇ ਮੋਤੀ ਚੁਣਦਾ। ਤੇ ਉਹਨੇ ਕਿਹਾ ਫਿਰ ਸਵਾਲ ਕਰਨ ਵਾਲੇ ਨੇ ਪ੍ਰਸ਼ਨ ਉੱਥੇ ਖਲੋਤਾ, ਸੁਭਾਅ ਫਿਰ ਦੋਨਾਂ ਦੇ ਇੱਕੋ ਨੇ। ਭਾਈ ਸਾਹਿਬ ਨੇ ਤਿੰਨ ਉਦਾਹਰਣਾਂ ਦੇ ਕੇ ਫਿਰ ਜਿਹੜਾ ਅਖੀਰ ਤੇ ਉੱਤਰ ਦਿੱਤਾ, ਤਸੱਲੀ ਕਰਾ ਦਿੱਤੀ ਹਰ ਜਨ ਵਿੱਚ ਤੇ ਸਾਕਤ ਵਿੱਚ ਕੀ ਫਰਕ ਹੈ, ਹੰਸ ਤੇ ਪਰਮਹੰਸ ਵਿੱਚ ਕੀ ਅੰਤਰ ਹੈ। ਕਹਿਣ ਲੱਗੇ ਸੱਜਣਾ ਹੰਸ ਮਾਨ ਸਰੋਵਰ ਤੇ ਜਾਂਦਾ ਤੇ ਗੁਰੂ ਕਾ ਸਿੱਖ ਗੁਰਦੁਆਰੇ ਜਾਂਦਾ ਹੈ। ਦੂਸਰੀ ਬੇਨਤੀ, ਜਿਹੜਾ ਨੇਮ ਨੂੰ ਕਾਇਮ ਰੱਖੇਗਾ, ਇੱਕ ਵਾਰੀ ਬਾਂਹ ਗੁਰੂ ਨੂੰ ਪਕੜਾ ਦੇਗਾ ਨਾ, ਜੇ ਆਪਾਂ ਛੁਡਾਉਣ ਦਾ ਵੀ ਯਤਨ ਕਰਾਂਗੇ ਗੁਰੂ ਕਦੀ ਨਹੀਂ ਬਾਂਹ ਛੱਡਦੇ। ਚੇਤੇ ਰੱਖਿਓ ਇਹ ਭੁਲੇਖੇ ਚ ਆਪਾਂ ਕਿ ਗੁਰੂ ਨੇ ਛੱਡ ਦਿੱਤਾ, ਗੁਰੂ ਜੀ ਕਦੀ ਨਹੀਂ ਛੱਡਦੇ। ਇੱਕ ਵਾਰੀ ਜੋਗੇ ਨੇ ਬਾਂਹ ਪਕੜਾਈ, ਰੋਜ਼ ਦਾ ਸਤ ਸੰਗੀ ਸੀ, ਧੱਕੇ ਨਾਲ ਬਾਂਹ ਛੁਡਾ ਕੇ ਜਾਣ ਲੱਗਾ, ਗੁਰੂ ਫਿਰ ਅੱਗੇ ਖਲੋਤਾ, ਬਾਂਹ ਪਕੜ ਕੇ ਕਹਿੰਦਾ ਸੀ ਨਹੀਂ ਤੂੰ ਸਿੱਖੇ, ਸਿੱਖਾਂ ਦਾ ਕੰਮ ਨਹੀਂ ਇੱਥੇ ਆਉਣਾ, ਸਿੱਖ ਨਹੀਂ ਕਦੀ ਇੱਥੇ ਆਉਂਦਾ ਹੁੰਦਾ। ਹੁਣ ਇਸ ਘਟਨਾ ਨੂੰ ਇੰਨਾ ਕੁ ਸਮਝੀਏ ਕਿ ਜਿਹਨੇ ਇੱਕ ਵਾਰੀ ਪੱਲਾ ਪਕੜਾ ਦਿੱਤਾ ਪਰ ਇੱਕ ਕੰਮ ਕਰੀ, ਗੰਢ ਪੀਡੀ ਪਾਈ। ਬਾਬੇ ਫਰੀਦ ਨੇ ਜਦੋਂ ਆਪਣੇ ਮੁਰਸ਼ਦ ਨਾਲ ਗੰਢ ਪਾਈ ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ। ਤੇ ਨਾਲ ਇੱਕ ਗੱਲ ਚੇਤੇ ਰੱਖੀ, ਗੰਢ ਪਾ ਕੇ ਪੱਲਾ ਪਕੜਾ ਕੇ ਨਾਲ ਸ਼ਬਦ ਕਹੀ, ਤੈ ਜੇਵਡ ਮੈਂ ਨਾਹੇ ਕੋ ਸਭ ਜਗ ਡਿੱਟਾ ਹੰਡ, ਸਾਰੀ ਦੁਨੀਆ ਖੰਡ ਕੇ ਆਇਆ ਤੇਰੇ ਵਰਗਾ ਕੋਈ ਨਹੀਂ। ਕਹਿਣ ਲੱਗੇ ਹੁਣ ਸਾਨੂੰ ਦੱਸੋ ਕਿ ਧਰਮਸ਼ਾਲਾ ਮਾਨ ਸਰੋਵਰ ਇੱਕ ਸੁਭਾਅ ਇੱਕੋ ਹੀ ਦੋਨਾਂ ਦਾ, ਇੱਕ ਮੋਤੀ ਚੁਣਦਾ ਸ਼ਬਦ ਦਾ, ਦੂਜਾ ਬਾਹਰ ਦਾ ਮੋਤੀ ਚੁਣਦਾ, ਇੱਕ ਦੁੱਧ ਤੇ ਪਾਣੀ ਨੂੰ ਵਾਹ ਕਰਦਾ ਤੇ ਦੂਸਰਾ ਗੁਰਮਤ ਤੇ ਦੁਰਮਤ ਨੂੰ ਨਖੇੜਦਾ, ਪਰ ਹਰ ਜਨ ਉੱਚਾ ਕਿਉਂ? ਭਾਈ ਸਾਹਿਬ ਨੇ ਅਖੀਰ ਤੇ ਕਿਹਾ, ਕਹਿਣ ਲੱਗੇ ਖੰਸ ਦੇ ਕੋਲ ਬਗਲਾ ਆ ਜਾਏ, ਮਰ ਜਾਏ ਸਾਰੀ ਜ਼ਿੰਦਗੀ ਖੰਸ ਦੀ ਸੰਗਤ ਕਰਦਿਆਂ, ਹੰਸ ਕਦੀ ਵੀ ਬਗਲੇ ਨੂੰ ਆਪਣੇ ਵਰਗਾ ਸੁਭਾਅ ਨਹੀਂ ਦੇ ਸਕਦਾ। ਕਾਂ ਉਹਦੇ ਕੋਲ ਆ ਜਾਏ, ਸਾਰੀ ਜ਼ਿੰਦਗੀ ਕਾਂ ਹੰਸ ਦੇ ਤਰਲੇ ਮਾਰਦਾ ਰਹੇ ਪਰ ਹੰਸ ਕਦੀ ਵੀ ਕਾਂ ਦਾ ਅੰਦਰ ਨਹੀਂ ਚਿੱਟਾ ਕਰ ਸਕਦਾ। ਕਹਿਣ ਲੱਗੇ ਬਾਬੇ ਨਾਨਕ ਦੀ ਸੰਗਤ ਵਿੱਚ ਹਰ ਜਨ ਦੀ ਸੰਗਤ ਕੋਈ ਕਰੇ, ਇੱਥੇ ਕਾਲੇ ਕਾਂ ਤੇ ਬਗਲੇ ਵੀ ਹਰ ਜਨ ਬਣ ਸਕਦੇ, ਬਸ ਇੰਨਾ ਹੀ ਫਰਕ ਹੈ। ਹਰ ਜਨ ਜਿਹੜੇ ਨੇ ਉਹ ਸਮਾਏ ਨੇ ਨਾਮ ਵਿੱਚ। ਬਾਬਾ ਜੀ ਦੇ ਪਿਆਰੇ ਸਿੱਖ ਦਾ ਬਚਨ ਹੈ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚਲ ਆਵਹੀ, ਉਤ ਮੁਕਤਾਲ ਆਹਾਰ ਦੁਤੀਆ ਨਾਸਤ। ਅਰਥ ਮੈਂ ਕਰ ਦਿੱਤੇ ਨੇ, ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮਸ਼ਾਲਾ ਧਰਮ ਤੁਜਾ ਚਲ ਆਵਹੀ, ਉਤ ਮੁਕਤਾਲ ਆਹਾਰ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਭਹੀ, ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਕਹਿਣ ਲੱਗੇ ਪਿਆਰਿਆ ਉਤ ਹੰਸ ਬੰਸ ਬਗ ਦੁਬਦਾ ਨਾ ਮੇਟ ਸਕੈ ਇਤ ਕਾਂਗ ਪਾਂਗ ਸਮ ਰੂਪ ਕੈ ਮਿਲਾਂਬ ਕਈ। ਇੱਥੇ ਤਾਂ ਕਾਲੇ ਕਾਂ ਵੀ ਹੰਸ ਬਣ ਜਾਂਦੇ। ਫਿਰ ਬੇਨਤੀ ਸੁਣਿਓ, ਸਾਕਤ ਦੇ ਸੰਗ ਤੋਂ ਕਿਉਂ ਦੂਰ ਰਹਿਣਾ? ਬਾਬਾ ਜੀ ਨੇ ਕਿਹਾ, ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ, ਤਾਂ ਕੀ ਹੋਇਆ, ਅਸੀਂ ਦੋ ਘੜੀਆਂ ਕੋਲ ਬੈਠੇ ਸਾਂ, ਉਹ ਦਾਰੂ ਪੀਂਦੇ ਸਨ, ਮੈਂ ਸੋਡਾ ਪਿਆ ਪੀਂਦਾ ਸਾਂ। ਸਾਡੇ ਲੋਕ ਇਹ ਕਹਿੰਦੇ ਨੇ, ਉਹ ਦਾਰੂ ਪੀਂਦੇ ਸਨ, ਮੈਂ ਸੋਡਾ ਪੀਂਦਾ, ਗੱਪਾਂ ਉਹਨਾਂ ਨਾਲ ਮਾਰੀਆਂ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ, ਕੇਲੇ ਦਾ ਕੀ ਕਸੂਰ ਸੀ? ਸਿਰਫ ਇੰਨੇ ਕਸੂਰ ਵਿਚਾਰੇ ਦਾ, ਬੇਰੀ ਨਿੱਕ ਨੇੜੇ ਉੱਗ ਗਿਆ ਤੇ ਬਸ, ਉਹ ਕੇਲਾ ਭੁਲੇਖਾਂ ਖਾ ਗਿਆ ਬੇਰੀ ਦਾ। ਤੇ ਜਦੋਂ ਬੇਰੀ ਥੋੜੀ ਜੀ ਹਵਾ ਦੇ ਲੋਰ ਵਿੱਚ ਝੁੱਲੀ, ਉਹਨੇ ਆਪਣੇ ਤਿੱਖੇ ਕੰਡਿਆਂ ਨਾਲ ਕੇਲੇ ਨੂੰ ਚੀਰ ਕੇ ਰੱਖ ਦਿੱਤਾ। ਚੇਤੇ ਰੱਖੀ, ਕਿਸੇ ਵੇਲੇ ਵੀ ਸਾਕਤ ਬੰਦੇ ਦਾ ਅੰਦਰ ਤੈਨੂੰ ਡੁਲਾ ਸਕੇਗਾ। ਹਜ਼ੂਰ ਦੇ ਬਚਨ ਨੇ, ਕਬੀਰ ਮਾਰੀ ਮਰੋਂ ਕੋ ਸੰਗ ਕੀ, ਕੇਲੇ ਨਿਕਟ ਚੋ ਬੇਰ ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਹਰ ਜਨ ਤੇ ਸਾਕਤ ਵਿੱਚ ਫਿਰ ਅੰਤਰ ਕੀ? ਗੁਰੂ ਸਾਹਿਬ ਦਾ ਬਚਨ ਹੈ, ਕਹਿਣ ਲੱਗੇ, ਗੁਰਮਖਾ, ਕਮਾਈ ਵਾਲੇ ਪੁਰਸ਼ ਦੀ ਸੁੱਕੀ ਰੋਟੀ ਮਿਲ ਜਾਏ, ਕਿਉਂਕਿ ਪ੍ਰਕਰਨ ਅੱਜ ਦਾ ਸਾਕਤ ਤੇ ਹਰ ਜਨ ਹੈ। ਕਮਾਈ ਵਾਲਾ ਸੁੱਕਾ ਟੁਕੜਾ ਦੇ ਦੇ, ਇਹ ਨਾ ਕਹੀਂ ਕਿ ਮੈਂ ਆਪਣੇ ਘਰ ਵਿੱਚ 36 ਪ੍ਰਕਾਰ ਦੀ ਰੋਟੀ ਖਾਣਾ, ਆ ਜਪਣ ਵਾਲੇ ਕੋਲ ਆਇਆ 20 ਰੋਟੀਆਂ। ਕਹਿਣ ਲੱਗੇ, ਨਹੀਂ, ਉਹ ਇੱਕ ਟੁਕੜਾ ਵੀ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਕਰ ਸਕਦਾ ਹੈ। ਉਹ ਸੁੱਕੀ ਰੋਟੀ ਵੀ ਅੰਮ੍ਰਿਤ ਹੈ, ਤੇ ਜੇ ਸਾਕਤ 36 ਪ੍ਰਕਾਰ ਦੇ ਭੋਜਨ ਦੇ ਤੇ ਸੁਚੇਤ ਰਹੀਂ, ਉਹਦੇ ਭੋਜਨ ਵਿੱਚੋਂ ਵੀ ਜ਼ਹਿਰ ਨਿਕਲੇਗਾ। ਦੂਸਰੀ ਬੇਨਤੀ, ਕਮਾਈ ਵਾਲਾ ਲੰਘਦਾ ਹੋਇਆ ਆਪਣਾ ਪਾਟਾ ਕੰਬਲ ਦੀ ਲੀਰ ਹੀ ਤੇਰੇ ਘਰ ਸੱਟ ਜਾਏ, ਸਾਂਭ ਕੇ ਰੱਖੀ, ਪਰਲੋਕ ਵਿੱਚ ਵੀ ਪੱਤ ਢੱਕੀ ਜਾਏਗੀ, ਤੇ ਸਾਕਤ ਬੰਦਾ ਰੇਸ਼ਮੀ ਸਰੋਪੇ ਦੇ ਤੇ ਮਿੱਟੀ ਚ ਰੁਲ ਜਾਏਗਾ। ਤੀਸਰੀ ਗੱਲ, ਕਹਿਣ ਲੱਗੇ, ਸਾਕਤ ਬੰਦਾ ਜਿਤਨਾ ਮਰਜ਼ੀ ਝਾਂਸਾ ਦੇ, ਕਿਸੇ ਵੇਲੇ ਵੀ ਛੱਡ ਕੇ ਜਾ ਸਕਦਾ, ਪਰ ਹਰ ਜਨ ਨੇ ਇੱਕ ਵਾਰੀ ਬਾਂਹ ਪਕੜ ਲਈ ਤੇ ਲੋਕ ਪਰਲੋਕ ਕਦੀ ਵੀ ਨਹੀਂ ਛੱਡੇਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਕਿਸੇ ਹੋਰ ਦਾ ਨਹੀਂ। ਸੱਚੀ ਸਰਕਾਰ ਨੇ ਬਚਨ ਕੀਤੇ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ, ਲੂੰਗਰਾ ਨਹੀਂ ਲੂਗਰਾ, ਲੂਗਰਾ ਦਾ ਅਰਥ ਹੈ ਪਾਟਾ ਕੰਬਲ, ਜਿਹਦੇ ਕੋਲ ਹੋਰ ਕੁਛ ਨਹੀਂ। ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ। ਕਿਉਂ ਜੀ? ਕਹਿਣ ਲੱਗੇ, ਸਾਕਤ ਸਿਉ ਮੁਖ ਜੋਰਿਆ ਅੱਧ ਬੀਚੋ ਟੂਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੁੱਟੈ। ਦੋਨਾਂ ਥਾਵਾਂ ਤੇ ਛੁੱਟੇਗਾ। ਅੱਜ ਦੇ ਇਸ ਸ਼ਬਦ ਨੂੰ ਆਪਾਂ ਵਿਚਾਰ ਲਈਏ, ਕਿਉਂਕਿ ਇੱਕ ਇੱਕ ਅੱਖਰ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਨੇ ਪਏ। ਇਹ ਸ਼ਬਦ ਪ੍ਰਾਰੰਭ ਹੁੰਦਾ ਹੈ ਤੇ ਦੇਖੋ, ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਸ਼ਾਇਦ ਮੈਂ ਇੱਥੇ ਪਿਛਲੀ ਵਾਰ ਅਰਜ਼ ਕਰਕੇ ਗਿਆ ਸਾਂ, ਗੁਰਮਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਤਰਕ ਚ ਨਾ ਲਿਜਾਇਓ। ਇਹ ਨਿਰੋਲ ਸੁਦਾ ਅਨੁਭਵ ਹੈ ਤੇ ਅਨੁਭਵ ਕਿਸੇ ਵੀ ਹਿਰਦੇ ਵਿੱਚ ਪੈਦਾ ਹੋ ਜਾਏ, ਉਹਦੀਆਂ ਗਿਣਤੀਆਂ ਮਿਣਤੀਆਂ ਨਹੀਂ ਕੀਤੀਆਂ ਜਾਂਦੀਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਰੇ ਅਸੀਂ ਇਹ ਬਚਨ ਪੜ੍ਹਦੇ ਹਾਂ ਤੇ ਤਕਰੀਬਨ ਇਹ ਪੌੜੀ ਰੋਜ਼ ਕੋਈ ਨਾ ਕੋਈ ਕੀਰਤਨੀਆਂ ਹਰਿਮੰਦਰ ਸਾਹਿਬ ਵਿੱਚ ਪੜ੍ਹਦਾ, ਮੇਰਾ ਖਿਆਲ ਹੈ ਕੋਈ ਦਿਨ ਖਾਲੀ ਨਹੀਂ ਜਾਂਦਾ। ਕਹਿਣ ਲੱਗੇ, ਗੁਰੂ ਰਾਮਦਾਸ ਜੀ ਦਾ ਜੀਵਨ, ਕਿਉਂਕਿ ਅੱਜ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਕਹਿੰਦੇ ਨੇ ਉਹਨਾਂ ਦਾ ਜੀਵਨ ਕਰਾਮਾਤ ਹੈ। ਪੁੱਛਿਆ, ਜੀ ਕਰਾਮਾਤ ਕਿਉਂ? ਕਹਿਣ ਲੱਗੇ, ਸਭ ਤੋਂ ਵੱਡੀ ਕਰਾਮਾਤ ਇਹ ਕਿ ਜਿਸ ਬੱਚੇ ਦੇ ਸਰੀਰ ਨੂੰ ਮਾਂ ਬਾਪ ਵੀ ਨਾ ਪਾਲ ਪੋ ਸਕੇ, ਜਿਸ ਬੱਚੇ ਦੇ ਸਰੀਰ ਨੂੰ ਪਰਿਵਾਰ ਵਿੱਚੋਂ ਚਾਚੇ ਤਾਇਆ ਵੀ ਨਾ ਅਪਣਾਇਆ, ਜਿਸ ਬੱਚੇ ਦੇ ਸਰੀਰ ਨੂੰ ਕਿਸੇ ਬੰਦੇ ਨਾ ਅਪਣਾਇਆ, ਗੁਰੂ ਅਮਰਦਾਸ ਦੀ ਕਿਰਪਾ ਨਾਲ ਪਰਮਾਤਮਾ ਨੇ ਕਿਹਾ, ਭਾਈ ਜੇਠਾ ਆਪਣਾ ਸਰੀਰ ਮੈਨੂੰ ਦੇ ਦੇ, ਮੈਂ ਤੈਨੂੰ ਅਪਣਾ ਲੈਣਾ, ਰੱਬ ਬਣਾ ਦਿਆਂਗਾ ਤੈਨੂੰ। ਤੁਸੀਂ ਰੋਜ਼ ਇਹ ਪੜ੍ਹਦੇ ਹੋ, ਭੱਟਾ ਨੇ ਤਾਂ ਸ਼ਬਦ ਕਹੇ ਨੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਬਿਧ ਮਿਲਾਇਓ, ਪੂਰਨ ਪੋ ਮਨ ਠੌਰ ਬਸੋ, ਰਸ ਬਾਸਨ ਜੋ ਦੰਗ ਦਿਸਦਾਇਓ। ਕਹਿਣ ਲੱਗੇ, ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਭਾਸ ਬਿਣਾਇਓ, ਗਇਓ ਦੁੱਖ ਦੂਰ ਬਰਖਨ ਸੋ ਕਹਿਣ ਲੱਗੇ ਗਇਓ ਦੁੱਖ ਦੂਰ ਬਰਖਨ ਕੋਸੋ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਪੂਰੀ ਕਰਾਮਾਤ। ਰੱਬ ਨੇ ਉਹ ਸਰੀਰ ਲੈ ਲਿਆ। ਹੁਣ ਆਪਣੇ ਵਰਗੇ ਤਾਂ ਨਹੀਂ ਸਾਨੂੰ ਸਿੱਖ, ਕਹਿੰਦੇ ਵੀ ਕੱਲ ਤੱਕ ਯਤੀਮ, ਜਿਸ ਦਿਨ ਤਖ਼ਤ ਤੇ ਬੈਠੇ ਕਿਸੇ ਦੂਜੀ ਗੱਲ ਨਹੀਂ ਕੀਤੀ, ਸਾਰੇ ਕਹਿਣ ਲੱਗ ਪਏ ਗੁਰੂ ਰਾਮਦਾਸ ਪਾਰ ਬ੍ਰਹਮ ਹੈ। ਫਿਰ ਜਿਹੜਾ ਅੱਜ ਕਾਮ ਕਰੋਧ ਨਾਲ ਭਰਿਆ ਹੈ ਨਾ ਸਾਡਾ ਨਗਰ, ਜਿਹਦੀ ਗੱਲ ਅਸੀਂ ਕਰਨੀ, ਕਹਿੰਦੇ ਨੇ ਜਿੰਨੇ ਅਦਬ ਨਾਲ ਉਹਦੀ ਦਹਿਲੀਜ ਤੇ ਮੱਥਾ ਟੇਕ ਦਿੱਤਾ ਤੇ ਗੁਰੂ ਰਾਮਦਾਸ ਨੇ ਉਹਦੇ ਅੰਦਰ ਦੇ ਨਗਰ ਵਿੱਚੋਂ ਸਾਰੇ ਵਿਕਾਰ ਕੱਢ ਦਿੱਤੇ। ਆਪ ਜੀ ਰੋਜ਼ ਪੜ੍ਹਦੇ ਸੁਣਦੇ ਹੋ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਜਿਨੇ ਪੈਦਾ ਕੀਤਾ ਉਹ ਨਹੀਂ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਵਾਹਿਗੁਰੂ ਨੇ ਸਿਰਜਣ ਹਾਰ ਹੈ। ਧਾਰਿਆ, ਧਾਰਿਆ ਦਾ ਅਰਥ ਹੈ ਤੁਹਾਡੇ ਪਵਿੱਤਰ ਤਨ ਨੂੰ ਧਾਰਨ ਕਰ ਲਿਆ, ਅਪਣਾ ਲਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਹੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਖੈ ਡਿੱਠੇ ਸਭੇ ਥਾਂ, ਧੰਨ ਸੋ ਤੇਰਾ ਥਾਨ ਖੈ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤ ਗੁਰੂ ਕਹਾਵੈ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਧੰਨ ਸੋ ਤੇਰਾ ਥਾਨ ਖੈ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ। ਗੁਰੂ ਰਾਮਦਾਸ ਜੀ ਗੁਰ ਡਿੱਠਾ ਤਾਂ ਮਨ ਸੁਧਾਰਿਆ, ਆਓ ਅੱਜ ਗੁਰੂ ਜੀ ਨੂੰ ਦੇਖੋ ਸ਼ਬਦ ਰਾਹੀਂ। ਸ਼ਬਦ ਕੀਤੋ ਨੇ ਕਿ ਦਾਤਾਰ ਕਹਿਣ ਲੱਗੇ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਦੇ ਨਾਲ ਪੂਰਬੀ ਦੋ ਸਮੇਲੇ, ਔਰ ਪੂਰਬੀ ਗੌੜੀ ਵਿੱਚ ਇਹਨੂੰ ਗਾਣਾ, ਚੌਥੇ ਪਾਤਸ਼ਾਹ ਦਾ ਬਚਨ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹਦੇ ਅਰਥ ਕੀ ਨੇ? ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਵਿੱਚ ਕਾਮ ਨਾਲ ਕ੍ਰੋਧ ਨਾਲ ਸਰੀਰ ਨਗਰ ਜਿਹੜਾ ਨਕਾਨਕ ਭਰਿਆ ਪਿਆ ਹੈ। ਆਹ ਦੋ ਹੀ ਚੀਜ਼ਾਂ ਨਹੀਂ ਸਾਨੂੰ ਟਿਕਣ ਦਿੰਦੀਆਂ, ਕਾਮ ਤੇ ਕ੍ਰੋਧ। ਕਹਿਣ ਲੱਗੇ ਬਹੁ ਦਾ ਅਖਰੀ ਅਰਥ ਨਕਾਨਕ, ਜਿਹਦੇ ਵਿੱਚ ਇਹ ਥਾਂ ਗੁੰਜਾਇਸ਼ ਹੀ ਕੋ ਨਹੀਂ ਕਿ ਹੋਰ ਚੀਜ਼ ਟਿਕਾਣ ਦੀ। ਬੰਦਾ ਜਾਂ ਵਾਸ਼ਨਾ ਕਾਮ ਦੀ ਵਿੱਚ ਮਰਿਆ ਫਿਰਦਾ ਤੇ ਜਾਂ ਈਰਖਾ ਵਿੱਚ ਕ੍ਰੋਧ ਵਿੱਚ ਸੜੀ ਜਾਂਦਾ। ਕਾਮ ਕ੍ਰੋਧ ਨਗਰ ਬਹੁ ਭਰਿਆ ਤੇ ਗੁਰੂ ਰਾਮਦਾਸ ਕਹਿੰਦੇ ਨੇ ਤੇ ਟੁਕੜੇ ਟੁਕੜੇ ਹੋ ਸਕਦੇ ਨੇ, ਹੋਏ ਨੇ ਕਿਹਨਾਂ ਦੇ? ਮਿਲ ਸਾਧੂ ਖੰਡਲ ਖੰਡਾ ਹੈ। ਸਾਧ ਸੰਗਤ, ਸਾਧੂ ਗੁਰੂ ਸਾਧੂ, ਉਹਦੀ ਸੰਗਤ ਕਰਕੇ ਕਿਰਪਾ ਹੋ ਗਈ ਕਿ ਇਹ ਜਿੰਨੇ ਵੀ ਵਿਕਾਰ ਸਨ ਇਹ ਟੁਕੜੇ ਟੁਕੜੇ ਹੋ ਗਏ। ਸੱਚੀ ਮੁੱਚੀ ਜਿਹੜਾ ਆਪ ਨਿਰਮਲ ਹੈ ਨਾ, ਉਹਦੀ ਸੰਗਤ ਕੀਤਿਆਂ ਵੀ ਵਾਸ਼ਨਾ ਨੇੜੇ ਨਹੀਂ ਆਉਂਦੀ। ਵਾਸ਼ਨਾ ਵੀ ਉਦੋਂ ਪਕੜਦੀ ਹੈ ਜਦੋਂ ਖੁਦ ਕੋਈ ਵਾਸ਼ਨਾ ਵਿੱਚ ਲੀਨ ਹੋਇਆ ਬੰਦਾ ਬੈਠਾ ਹੋਵੇ। ਜਿਹੜਾ ਕਮਾਈ ਵਾਲਾ ਉਹਦੇ ਨੇੜੇ ਵਾਸ਼ਨਾਵਾਂ ਕਿੱਥੇ? ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਭਾਵੇਂ ਸ਼ਬਦ ਥੋੜਾ ਜਿਹਾ ਮਹਿੰਗਾ ਪਰ ਮੈਨੂੰ ਆਸ ਹੈ ਕਿ ਤੁਸੀਂ ਇਸ ਸ਼ਬਦ ਦੇ ਅਰਥ ਸਮਝੋਗੇ। ਸ਼ਬਦ ਹੈ, ਕਿਉਂ ਲੀਜੈ ਗੜ ਲੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦ ਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੂੰ ਰਗੁਰਾਇਆ। ਇੱਥੋਂ ਅਰਥ ਅਸੀਂ ਸ਼ੁਰੂ ਕਰ ਲੈਂਦੇ। ਕਹਿਣ ਲੱਗੇ ਕਾਮ ਕਿਵਾਰੀ, ਕਾਮ ਕ੍ਰੋਧ ਨਗਰ ਬੋ ਭਰਿਆ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕਿਵੇਂ ਖੰਡਲ ਖੰਡਾ ਹੋ ਗਿਆ? ਗੱਲਾਂ ਨਾਲ ਲਿਖੀ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੜ ਲਿਓ ਨਾ ਜਾਏ। ਕਿਵੇਂ ਨਗਰ ਨੂੰ ਜਿੱਤਾਂਗੇ? ਤੇ ਥੋੜੇ ਜਿਹੇ ਅਖਰੀ ਅਰਥ ਕਰਦਿਆਂ ਮੈਂ ਅਰਜ਼ ਕੀਤੀ, ਸ਼ਬਦ ਥੋੜਾ ਜਿਹਾ ਮਹਿੰਗਾ ਹੈ। ਕਾਮ ਕਿਵਾਰੀ, ਕਿਵਾਰੀ ਦਾ ਅਖਰੀ ਅਰਥ ਦਰਵਾਜ਼ਾ ਨਹੀਂ, ਕਿਵਾਰੀ ਦਾ ਅਰਥ ਹੈ ਦਰਵਾਜ਼ੇ ਦਾ ਮਾਲਕ। ਕਹਿੰਦੇ ਨੇ ਦਾਤਾ ਇਸ ਕਿਲੇ ਨੂੰ ਕਿਵੇਂ ਜਿੱਤਾ, ਕਾਮ ਕ੍ਰੋਧ ਨਗਰ ਬੋ ਭਰਿਆ, ਇਸ ਕਿਲੇ ਦੇ ਦਰਵਾਜ਼ਿਆਂ ਦਾ ਮਾਲਕ ਕਾਮ ਹੈ, ਅੱਖਾਂ ਖੋਲਦੀਆਂ ਨੇ ਤਾਂ ਅੰਦਰ ਕਾਮ, ਕੰਨ ਸੁਣਦੇ ਨੇ ਤਾਂ ਕਾਮ, ਜੀਭ ਬੋਲੇ ਤਾਂ ਕਾਮ, ਮੇਰੇ ਦਾਤਾ ਕਿਤੇ ਨੱਕ ਵਿੱਚੋਂ ਨਾਸ਼ਕਾ ਹੈ ਤਾਂ ਕਾਮ, ਇਸ ਕਿਲੇ ਦੇ ਦਰਵਾਜ਼ਿਆਂ ਦਾ ਮਾਲਕ ਕਾਮ ਹੈ, ਵਾਸ਼ਨਾ ਤੋਂ ਕਿਵੇਂ ਬਚਾਂਗਾ। ਪਰ ਸਾਧੂ ਖੰਡਲ ਖੰਡਾ ਕਰੇਗਾ, ਕਹਿਣ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ। ਹੁਣ ਦੁੱਖ ਤੇ ਸੁੱਖ ਦਰਵਾਨੀ ਦਾ ਅਖਰੀ ਅਰਥ ਹੁੰਦਾ ਜਿਹੜੇ ਦਰਵਾਜ਼ਾ ਖੋਲਣ ਵਾਲੇ ਨੇ। ਆਪ ਨੂੰ ਪਤਾ ਕਿ ਕਈ ਥਾਵਾਂ ਤੇ ਪਰਮਿਸ਼ਨ ਕੋਈ ਦਿੰਦਾ ਦਰਵਾਜ਼ਾ ਖੋਲਣ ਦੀ ਤੇ ਖੋਲਦੇ ਕੋਈ ਨਹੀਂ। ਕਹਿਣ ਲੱਗੇ ਕਾਮ ਮਾਲਕ ਹੈ ਇਸ ਕਿਲੇ ਦੇ ਦਰਵਾਜ਼ਿਆਂ ਦਾ, ਤੇ ਦੁੱਖ ਤੇ ਸੁੱਖ ਜਿਹੜੇ ਨੇ, ਜਦੋਂ ਵਿਸ਼ਾ ਭੋਗਿਆ ਤੇ ਸੁੱਖ, ਬਾਅਦ ਵਿੱਚ ਕੇਵਲ ਦੁੱਖ। ਕਹਿਣ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਤੇ ਜਿਹੜੇ ਤੂੰ ਇਹ ਵਾਸ਼ਨਾਵਾਂ ਭੋਗਣਾ ਚੇਤੇ ਰੱਖੀਏ ਪਾਪ ਤੇ ਪੁੰਨ ਦੇ ਤਖਤੇ ਲੱਗੇ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ। ਇਸ ਕਿਲੇ ਦੇ ਵਿੱਚ ਕ੍ਰੋਧ ਜਿਹੜਾ ਉਹ ਮਨ ਦੇ ਬਿਲਕੁਲ ਨੇੜੇ ਬੈਠਾ, ਪ੍ਰਧਾਨ ਬਣਿਆ ਬੈਠਾ ਕ੍ਰੋਧ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਾ ਵਾਸੀ ਰਾਜਾ, ਮਨ ਜਿਹੜਾ ਉਹ ਕਾਮ ਤੇ ਕ੍ਰੋਧ ਦੇ ਵਿਚਕਾਰ ਬੈਠਾ, ਪਰਵਾਹ ਹੀ ਨਹੀਂ ਕਰਦਾ ਰੱਬ ਦੇ ਨਾਮ ਤੇ। ਹਜ਼ੂਰ ਕਹਿਣ ਲੱਗੇ ਫਿਰ ਅਗਲਾ ਕੰਮ ਕੀ, ਸਵਾਦ ਸਨਾ ਆ ਜੀਵ ਦਾ ਚਸਕਾ ਮਨ ਨੇ ਆਪਣੇ ਸੇ ਉੱਤੇ, ਜਿਹਨੂੰ ਆਪਾਂ ਕਹਿੰਦੇ ਹਾਂ ਸੰਜੋਗ, ਬੁਲਟ ਪਰੂਫ, ਇਹਦੇ ਚ ਗੋਲੀ ਵੀ ਨਾ ਲੰਘੇ। ਜੀਵ ਦਾ ਸਵਾਦ ਮਨ ਲਈ ਸੰਜੋਗ ਹੈ, ਟੋਪ ਮਮਤਾ ਕੋ ਆ, ਮੈਂ ਮੇਰੀ ਮਮਤਾ ਦੀ ਟੋਪਾ ਟੋਪ ਸਿਰ ਤੇ ਲੋਹੇ ਦਾ ਪਾਇਆ, ਮੇਰੇ ਤੇ ਕੋਈ ਵਾਰ ਨਾ ਕਰ ਜਾਏ ਸ਼ਬਦ ਦਾ। ਸਵਾਦ ਸੁਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਭੈੜੀ ਬੁੱਧੀ ਦੀ ਕਮਾਨ ਇਹਨੇ ਪਾਈ, ਤੇ ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ। ਤ੍ਰਿਸ਼ਨਾ ਦੇ ਤੀਰ ਨੇ ਬੜਾ ਯਤਨ ਕੀਤਾ ਪਰ ਇਸ ਨਗਰ ਨੂੰ ਜਿੱਤ ਨਹੀਂ ਸਕੇ। ਕਹਿੰਦੇ ਨੇ ਸਾਧੂ ਕੋਲ ਗਏ, ਉਹਨੇ ਇੱਕ ਗੱਲ ਕਹੀ, ਚੇਤੇ ਰੱਖ ਜਿਹੜੇ ਤੁਰ ਕੇ ਨਾ ਜਿੱਤੇ ਜਾਣ ਉਹਨਾਂ ਤੇ ਹਵਾਈ ਹਮਲੇ ਕੀਤੇ ਜਾਂਦੇ ਨੇ। ਧਿਆਨ ਦਿਆ ਜੀ, ਅਕਸਰ ਜਦੋਂ ਇੱਕ ਮੁਲਕ ਦੂਸਰੇ ਤੇ ਵਾਰ ਕਰਦਾ ਉਹ ਜ਼ਮੀਨੀ ਹਮਲੇ ਤੋਂ ਪਹਿਲਾਂ ਹਵਾਈ ਹਮਲੇ ਕਰਦਾ। ਕਹਿਣ ਲੱਗੇ ਸਾਧੂ ਕੋਲ ਗਏ, ਉਹਨਾਂ ਕਿਹਾ ਜ਼ਮੀਨੀ ਹਮਲੇ ਵਿੱਚ ਮਾਰ ਖਾ ਜਾਏਗਾ, ਆ ਪ੍ਰੇਮ ਦਾ ਪਲੀਤਾ ਲੈ, ਸੁਰਤ ਨੂੰ ਤੋਪ ਬਣਾ, ਗੁਰੂ ਦੇ ਗਿਆਨ ਦਾ ਸ਼ਬਦ ਦਾ ਬਰੂਦ ਭਰ ਦੇ, ਸਹਿਜ ਅਵਸਥਾ ਬ੍ਰਹਮ ਗਿਆਨ ਦਾ ਇੱਕ ਵਾਰੀ ਪਲੀਤਾ ਦਾਗ ਦੇ, ਇੱਕ ਵਾਰੀ ਤੇਰੀ ਸੁਰਤ ਚੋਂ ਕਿਤੇ ਤੋਪ ਦਾ ਗੋਲਾ, ਗੁਰੂ ਦੇ ਸ਼ਬਦ ਦਾ ਗੋਲਾ ਨਿਕਲਿਆ, ਤੇ ਚੇਤੇ ਰੱਖੀ ਕਾਮ ਦੇ ਦਰਵਾਜ਼ੇ ਇੱਕ ਮਿੰਟ ਵਿੱਚ ਉੱਡ ਜਾਣਗੇ। ਇਹ ਸਾਧੂ ਯੁੱਗ ਦੱਸੇਗਾ ਨਾ। ਕਹਿਣ ਲੱਗੇ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋਟ ਸਜਾਇਆ। ਫਿਰ ਹੁਣ ਜਦੋਂ ਕਿਲੇ ਦੇ ਦਰਵਾਜ਼ੇ ਟੁੱਟੇ ਹਵਾਈ ਹਮਲੇ ਨਾਲ, ਫਿਰ ਥੱਲੇ ਤੁਰਨ ਵਾਲੇ ਕੌਣ ਸਨ? ਕਹਿਣ ਲੱਗੇ ਉਸ ਤੋਂ ਬਾਅਦ ਕੀ ਕੀਤਾ, ਸੰਤ ਤੇ ਸੰਤੋਖ ਨੂੰ ਆਪਣੇ ਨਾਲ ਲੈ ਕੇ ਤੁਰਿਆ, ਤੋਰੇ ਦੋਏ ਦਰਵਾਜ਼ਾ, ਕਾਮ ਕਿਵਾਰੀ ਹੈ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋਟ ਸਜਾਇਆ। ਸੱਤ ਸੰਤੋਖ ਲੈ ਲਰਨੇ ਲਾਗਾ, ਦੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਕਾਮ ਕ੍ਰੋਧ ਨਗਰ ਬੋ ਭਰਿਆ, ਲਬਾ ਲਬ ਭਰਿਆ ਪਿਆ, ਗੁਰਮਖੋ ਮਿਲ ਸਾਧੂ ਖੰਡਲ ਖੰਡਾ ਹੈ। ਸਾਧੂ ਨੂੰ ਮਿਲ ਕੇ, ਕਮਾਈ ਵਾਲੇ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ ਪਿਆਰਿਆ, ਇਹਦੇ ਟੁਕੜੇ ਟੁਕੜੇ ਹੋ ਜਾਣਗੇ ਜੇ ਕਿਤੇ ਮਿਲੇਗਾ। ਮਿਲ ਸਾਧੂ ਖੰਡਲ ਖੰਡਾ ਹੈ, ਤੇ ਜਦੋਂ ਫਿਰ ਮਿਲੇ ਸੰਗਤ ਕੀਤੀ ਤੇ ਪੂਰਬਲੇ ਭਾਗ ਉਗੜੇ, ਪੂਰਬ ਲਿਖਤ ਲਿਖੇ, ਪੂਰਬਰੀ ਲਿਖਤ ਲਿਖੀ ਸੀ ਤੇ ਉਹ ਉਗੜ ਗਈ। ਕੀ ਹੋਇਆ, ਗੁਰ ਪਾਇਆ, ਸਮਰੱਥ ਗੁਰੂ ਗ੍ਰੰਥ ਸਾਹਿਬ ਮਿਲ ਗਏ, ਗੁਰੂ ਨਾਨਕ ਸਾਹਿਬ ਮਿਲ ਗਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਧਿਆਨ ਦਿਆ ਜੀ, ਪਹਿਲਾਂ ਸੀ ਕਾਮ ਕ੍ਰੋਧ ਨਗਰ ਬੋ ਭਰਿਆ, ਉਹਨੂੰ ਖਾਲੀ ਕਰਕੇ ਲਿਵ ਅੰਦਰ ਆਉਣੀ ਸੀ, ਉਹ ਤਾਂ ਅੰਦਰ ਲਿਵ ਲੱਗਣ ਹੀ ਨਹੀਂ ਸਨ ਦਿੰਦੇ, ਵਾਸ਼ਨਾ ਕਿੱਥੇ ਲਿਵ ਲੱਗਣ ਦਿੰਦੀ ਹੈ। ਕਹਿਣ ਲੱਗੇ ਸਾਧੂ ਨੇ ਖੰਡ ਖੰਡ ਕਰ ਦਿੱਤਾ, ਤੇ ਅਗਲੀ ਕਿਰਪਾ ਹੋ ਗਈ ਕਿ ਪੂਰਾ ਗੁਰੂ ਮਿਲਿਆ, ਜਿਹੜਾ ਮਨ ਵਾਸ਼ਨਾਵਾਂ ਵਿੱਚ ਖਚਤ ਸੀ। ਸਾਹਿਬ ਕਹਿ ਰਹੇ ਨੇ ਮਨ ਹਰ ਲਿਵ ਮੰਡਲ ਮੰਡਾ ਹੈ, ਮੰਡਲ ਮੰਡਾ ਖੇਦਾਰਥੇ, ਉਹੀ ਮਨ ਜਿਹੜਾ ਪਰਮਾਤਮਾ ਦੀ ਲੇ ਵਿੱਚ ਪੂਰੀ ਤਰ੍ਹਾਂ ਜੜਿਆ ਗਿਆ, ਹੁਣ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ। ਜਿਹੜਾ ਅੱਗੇ ਵਾਸ਼ਨਾਵਾਂ ਵੀ ਜੜਿਆ ਸੀ, ਉਹ ਗੁਰੂ ਦੀ ਕਿਰਪਾ ਹੋਈ ਅੰਦਰ ਜੜਿਆ ਗਿਆ ਨਾਮ ਵਿੱਚ। ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਫਿਰ ਸਾਨੂੰ ਦੱਸੋ ਕਿਵੇਂ ਅਸੀਂ ਸੰਗਤ ਵੀ ਜਾਈਏ, ਕਿਵੇਂ ਗੁਰੂ ਜੀ ਕੋਲ ਜਾਈਏ। ਕਹਿਣ ਲੱਗੇ, ਸਭ ਤੋਂ ਭਲਾ ਕੰਮ ਇਹ ਵੇ ਤੈਨੂੰ ਹੱਥ ਜੋੜਨ ਦੀ ਜਾਚ ਆ ਜਾਏ। ਦੋ ਹੀ ਬਚਨ ਕਹੇ ਨੇ। ਕਹਿਣ ਲੱਗੇ ਹਜ਼ੂਰ ਦਾ ਬਚਨ ਕਿ ਕਰ ਸਾਧੂ ਅੰਜੁਲੀ, ਜੱਜੇ ਥੱਲੇ ਅੰਕੁੜ ਹੈ ਅੰਜੁਲੀ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਸਭ ਤੋਂ ਵੱਡਾ ਪੁੰਨ ਇਹ ਵੇ ਗੁਰਮੁਖਾ, ਗੁਰੂ ਸੰਗਤ ਵੀ ਜਾ ਕੇ ਤੈਨੂੰ ਹੱਥ ਜੋੜਨੇ ਆ ਜਾਣ, ਇਹਦੂ ਵੱਡਾ ਪੁੰਨ ਕੋਈ ਨਹੀਂ। ਸ਼ਾਇਦ ਪਿਛਲੀ ਵਾਰੀ ਮੈਂ ਅਰਜ਼ ਕਰਕੇ ਗਿਆ ਸਾਂ ਕਿ ਹੱਥ ਜੋੜਨ ਦਾ ਮਤਲਬ ਕੀ ਹੈ। ਬਾਹਰ ਅਸੀਂ ਤੁਰਨੇ ਆ ਬਾਹਾਂ ਲਮਕਾ ਕੇ, ਪਰ ਜਦੋਂ ਸਤਿਗੁਰੂ ਦੇ ਸਾਹਮਣੇ ਆਉਂਦੇ ਆ ਬਦੋ ਬਦੀ ਹੱਥ ਜੁੜ ਜਾਂਦੇ ਨੇ, ਬਦੋ ਬਦੀ ਹੱਥ ਜੁੜਦੇ ਨੇ। ਇਹਦਾ ਕੀ ਭਾਵ ਹੈ? ਬਾਹਰ ਹੋ ਸਕਦਾ ਸਾਡੇ ਹੱਥ ਵਿੱਚ ਸ਼ਕਤੀ ਹੈ, ਪਦਵੀ ਹੈ, ਮਾਇਆ ਹੈ, ਤਨ ਹੈ, ਪਰ ਜਦੋਂ ਤੇਰੇ ਸਾਹਮਣੇ ਆ ਗਏ, ਤਲੀਆਂ ਖਾਲੀ ਕਰਕੇ ਹੱਥ ਜੋੜ ਕੇ ਆ ਗਏ ਹਾਂ, ਅਸੀਂ ਤੇਰੇ ਸਮਰਪਿਤ ਹਾਂ। ਹੁਣ ਸਾਡੇ ਹੱਥ ਨਹੀਂ, ਸਾਡੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਓ, ਸਾਡੇ ਹੱਥਾਂ ਨੂੰ ਆਪਣੇ ਚਰਨਾਂ ਵਿੱਚ ਟਿਕਾ ਲਵੋ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਨਾਲ ਬਚਨ ਕੀਤਾ ਕਰ ਡੰਡੋਤ ਪੁੰਨ ਵੱਡਾ ਹੈ। ਡੰਡੋਤ ਮੱਥਾ ਟੇਕਣ ਦੀ ਜਾਚ ਸਿੱਖ ਲੈ, ਡੰਡੇ ਵੱਧ ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ, ਕਿਉਂਕਿ ਡੰਡਾ ਕਦੀ ਵੀ ਆਪਣੀ ਮਰਜ਼ੀ ਨਾਲ ਥਾਂ ਨਹੀਂ ਭਾਲਦਾ। ਡੰਡੇ ਦੀ ਮਰਜ਼ੀ ਨਹੀਂ ਚੱਲਦੀ, ਮਰਜ਼ੀ ਤਾਂ ਉਹਦੀ ਚੱਲਦੀ ਜਿਹਦੇ ਹੱਥ ਵਿੱਚ ਡੰਡਾ ਹੋਵੇ। ਡੰਡੋਤ ਕਰ ਦੇ, ਆਪਣੇ ਆਪ ਦੇ ਮੱਥਾ ਟੇਕ ਦੇ। ਪਿਆਰਿਓ, ਆਪਣਾ ਆਪ ਮੱਥਾ ਟੇਕਾਂਗੇ, ਹੱਥ ਜੋੜਾਂਗੇ, ਗੁਰੂ ਸਾਹਿਬ ਕਿਰਪਾ ਕਰਨ ਅਸੀਂ ਮੱਥਾ ਵੀ ਟੇਕੀਏ। ਹੁਣ ਕਈ ਸੱਜਣ ਤਾਂ ਮੱਥਾ ਵੀ ਨਹੀਂ ਟੇਕਦੇ, ਉਹ ਦਸਤਾਰ ਦੀ ਸਿਰਫ ਥੋੜਾ ਜਿਹਾ ਲਾਮਾ, ਪਿਛਲੀ ਬੇਨਤੀ ਕੀਤੀ, ਦਸਤਾਰ ਦੀ ਨੋਕ ਲਾਉਂਦੇ ਨੇ, ਉੱਠ ਪੈਂਦੇ ਨੇ। ਕਿਉਂ? ਤੇ ਕਈ ਵਾਰੀ ਕਈਆਂ ਦੇ ਮਨ ਚ ਇਹ ਹੁੰਦਾ ਮੱਥਾ ਟੇਕਿਆ ਕਿਤੇ ਉੱਪਰ ਵਾਲਾ ਪੇਜ ਨਾ ਮੈਲਾ ਹੋ ਜਾਏ। ਦਸਤਾਰ ਤੇਰੀ ਸ਼ਾਨ ਹੈ, ਪਰ ਜੇ ਗੁਰੂ ਕੋਲ ਆ ਕੇ ਵੀ ਲੜ ਸੰਭਾਲਦਾ ਰਹੇ, ਵੀ ਦੇਖੀ ਮੈਂ ਬਾਜ਼ਾਰ ਚ ਲੰਘਣਾ, ਫਿਰ ਗੁਰੂ ਜੀ ਕਹਿਣਗੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਪਰ ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਖਾਏ। ਉਹ ਪਿਆਰਿਆ, ਜੇ ਸਿਰ ਨੂੰ ਮਿੱਟੀ ਨੇ ਖਾਣਾ, ਉਸ ਸਿਰ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਜਾ। ਕਰ ਸਾਧੂ ਅੰਜਲੀ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਆਪਣੇ ਆਪ ਨੂੰ ਡੰਡੇ ਵੱਤ ਪ੍ਰਭੂ ਦੇ ਚਰਨਾਂ ਵਿੱਚ ਭੇਟ ਕਰ ਦੇ, ਰਹਾਓ। ਫਿਰ ਇੱਥੇ ਬੇਨਤੀ ਸਮਝਿਓ, ਹੱਥ ਤਾਂ ਸਾਰੇ ਜੋੜਨੇ ਆ, ਮੱਥਾ ਵੀ ਟੇਕਨੇ ਆ, ਪਰ ਆਪਾਂ ਕਹਾਂਗੇ ਗੁਰੂ ਰਾਮਦਾਸ ਜੀ ਆਪ ਜੀ ਤਾਂ ਕਹਿੰਦੇ ਹੋ ਵੀ ਮੱਥਾ ਕੋਈ ਟੇਕ ਲੈ, ਹੱਥ ਜੋੜ ਲੈ, ਉਹਦੇ ਵਿਕਾਰ ਖੰਡਨ ਹੋ ਜਾਂਦੇ ਨੇ, ਸਾਨੂੰ ਤਾਂ ਕਈ ਕਈ ਸਾਲ ਹੋ ਗਿਆ, ਸਾਡੇ ਕਿਉਂ ਨਹੀਂ? ਕਹਿਣ ਲੱਗੇ ਚੇਤੇ ਰੱਖੀ ਮੱਥਾ ਟੇਕਣ ਵਿੱਚ ਵੀ ਅੰਤਰ ਹੈ। ਕਈ ਵਾਰੀ ਹੱਡੀਆਂ ਦਾ ਢਾਂਚਾ ਝੁਕਦਾ, ਮਨ ਨਹੀਂ ਜੇ ਝੁਕਦਾ। ਜਦੋਂ ਮਨ ਆਪ ਹੁਦਰਾਪਣ ਕਰਦਾ, ਉਦੋਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਮੱਥਾ ਟੇਕਣ ਦੀ ਜਾਚ ਨਹੀਂ ਆਈ, ਸਲਾਮ ਜਵਾਬ ਦੋਵੇਂ ਕਰੈ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮੱਥਾ ਟੇਕ ਦੇ, ਆਪਣੇ ਆਪ ਨੂੰ ਸਮਰਪਿਤ ਕਰ ਦੇ, ਆਪਣੇ ਆਪ ਨੂੰ ਟੇਕ ਦੇ। ਬਾਬਾ ਲੈਣੇ ਨੇ ਇੱਕ ਦਿਨ ਮੱਥਾ ਟੇਕਿਆ, ਇਹੋ ਜਿਹਾ ਮੱਥਾ ਟੇਕਿਆ ਪਰਤ ਕੇ ਚੁੱਕੇ ਹੀ ਕੋਈ ਨਹੀਂ। ਤੇ ਜਿਸ ਦਿਨ ਕਰਤਾਰਪੁਰ ਬਾਬੇ ਨਾਨਕ ਸੱਚੇ ਪਿਤਾ ਜੀ ਨੇ ਕਿਹਾ ਨਾ ਲੈਣਿਆ, ਦੇਖ ਸਾਰੇ ਘਰਾਂ ਨੂੰ ਤੁਰ ਗਏ, ਕਿਸੇ ਪੈਸੇ ਚੁੱਕੇ, ਕਿਸੇ ਮੋਹਰਾਂ ਚੁੱਕੀਆਂ, ਤੂੰ ਆਪਣੇ ਘਰ ਨੂੰ ਕਿਉਂ ਨਹੀਂ ਜਾਂਦਾ? ਨਾਲੇ ਸੋਟਾ ਮਾਰਿਆ। ਕਹਿਣ ਲੱਗੇ ਚਲਾ ਜਾ ਮੇਰੇ ਤੋਂ ਦੂਰ ਆਪਣੇ ਘਰ। ਹੱਥ ਜੋੜ ਕੇ ਕਿਹਾ ਘਰਾਂ ਵਾਲੇ ਘਰਾਂ ਨੂੰ ਜਾਂਦੇ ਨੇ, ਜਿਨ੍ਹਾਂ ਦਾ ਘਰ ਹੀ ਕੋਈ ਨਾ ਹੋਵੇ ਤੇ ਕੇਵਲ ਗੁਰੂ ਹੀ ਘਰ ਹੋਵੇ ਤੇ ਗੁਰੂ ਨੂੰ ਛੱਡ ਕੇ ਕਿੱਥੇ ਜਾਵਾਂਗੇ? ਇਹ ਵੇ ਮੱਥਾ ਟੇਕਣਾ। ਕਹਿਣ ਲੱਗੇ ਮੇਰਾ ਕੋਈ ਪਿੱਛੇ ਘਰ ਨਹੀਂ ਰਹਿ ਗਿਆ, ਮੇਰਾ ਘਰ ਹੀ ਕੇਵਲ ਤੁਸੀਂ ਹੋ। ਬਾਬਾ ਬਲਵੰਡ ਜੀ ਕਹਿੰਦੇ ਨੇ ਗੁਰੂ ਨਾਨਕ ਜੀ ਨੇ ਨਾ, ਇਹ ਬਾਣੀ ਦੇ ਬਚਨ ਨੇ, ਮੈਂ ਸਾਖ ਹੀ ਨਹੀਂ ਕਰ ਰਿਹਾ, ਸੀਨੇ ਨਾਲ ਲਾ ਕੇ ਕਿਹਾ। ਕਹਿਣ ਲੱਗੇ ਪੁੱਤਰ ਸੱਚ ਜਾਣੀ ਮੈਂ ਵੀ ਘਰ ਲੱਭਦਾ ਪਿਆ ਸਾਂ, ਤੇਰੇ ਵਰਗਾ ਕੋਈ ਨਹੀਂ ਲੱਭਾ, ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਰਹਾਂਗਾ। ਅਸੀਂ ਉਹ ਬਚਨ ਪੜ੍ਹਨੇ ਆ, ਧਿਆਨ ਦੇ ਆ ਜੇ। ਉਹ ਬਚਨ ਹੈ ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲੈਣਾ ਟਿਕਿਓ। ਜਦੋਂ ਟਿਕ ਗਿਆ ਫਿਰ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮੇਕਿਓਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲੈਣਾ ਟਿਕਿਓਨ। ਲੈਣੇ ਵਿੱਚ ਬਹਿ ਗਏ, ਹੁਣ ਧਿਆਨ ਦਿਓ ਥੋੜਾ ਜਿਹਾ ਨੂੰ ਸਮਝਿਓ। ਜਿਸ ਅੰਦਰ ਗੁਰੂ ਬਹਿ ਜਾਂਦਾ ਹੈ ਨਾ ਉਹਦੀ ਜ਼ਿੰਦਗੀ ਵਿੱਚ ਤਿੰਨ ਗੁਣ ਆ ਜਾਂਦੇ ਨੇ। ਉਸੇ ਵੇਲੇ ਜਪ ਕਰਨ ਲੱਗ ਪੈਂਦਾ ਉਹ ਗੁਰਮੁਖੋ, ਉਹ ਸੇਵਾ ਦਾ ਤਪ ਕਰਨ ਲੱਗ ਪੈਂਦਾ ਹੈ, ਤੇ ਜਿਹਦੇ ਅੰਦਰ ਗੁਰੂ ਆ ਜਾਂਦਾ ਉਹਦੇ ਇੰਦਰੇ ਵੀ ਸੰਯਮ ਵੀ ਚਲੇ ਜਾਂਦੇ ਨੇ। ਬਾਬੇ ਲਹਿਣੇ ਦੇ ਮੱਥਾ ਟੇਕਿਆ, ਇਹੋ ਜਿਹਾ ਟੇਕਿਆ ਕਿ ਸਦਾ ਹੀ ਟੇਕ ਦਿੱਤਾ। ਕਹਿਣ ਲੱਗੇ ਜਿਹੜਾ ਟੇਕ ਹੀ ਲਿਆ ਮੈਂ ਇਹਨੂੰ ਆਪਣੇ ਕੋਲ ਤੇਰੇ ਵਿੱਚ ਆਪਣੇ ਆਪ ਨੂੰ ਸਮਾ ਦੇਣਾ ਤੇ ਖਡੂਰ ਸਾਹਿਬ ਤੋਰ ਦਿਆਂ। ਸਿੱਖ ਨੂੰ ਗੁਰੂ ਜੀ ਨੇ ਪਤਾ ਦਾਤ ਕੀ ਦਿੱਤੀ ਗੁਰੂ ਬਣਾ ਕੇ? ਕਹਿਣ ਲੱਗੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਐਵੇਂ ਨਹੀਂ ਤੋਰ ਦਿੱਤਾ, ਬਹੁਤ ਕੁਝ ਦਿੱਤਾ ਲੋਕਾਂ ਦੇ ਭਾਣੇ, ਖਾਲੀ ਹੱਥ ਬਾਬਾ ਲੈਣਾ ਜੀ ਆਏ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂ, ਜਪ ਦਿੱਤਾ ਤਪ ਦਿੱਤਾ ਸੰਜਮ ਦਿੱਤਾ ਬਾਬੇ ਲੈਣੇ ਨੂੰ। ਪਿਆਰਿਓ ਮੱਥਾ ਟੇਕਿਆ ਸੀ ਤਾਂ ਨਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇ ਕੱਲੀਆਂ ਹੱਡੀਆਂ ਦਾ ਢਾਂਚਾ ਹੀ ਝੁਕਦਾ ਰਿਹਾ, ਅੰਦਰੋਂ ਵੀ ਚੁੱਕੀਏ ਬਾਹਰੋਂ ਵੀ ਮੱਥਾ ਗੁਰੂ ਦੇ ਚਰਨਾਂ ਵਿੱਚ ਸੱਚੀ ਮੁੱਚੀ ਲਾਈਏ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਮੋਰ ਦੇ ਅੱਖਰ ਪੁੱਠੇ ਨੇ, ਜੇ ਕੋਈ ਪੜ੍ਹੇਗਾ ਤੇ ਨਹੀਂ ਸਮਝ ਪੈਣੇ, ਜਿਹਨੂੰ ਮੋਰ ਚੁਕਾਉਣ ਦੀ ਜਾਚ ਆ ਜਾਏ। ਜੇ ਮੋਰ ਦੇ ਅੱਖਰ ਝੁਕਿਆ ਸਿੱਧੇ ਹੋ ਸਕਦੇ ਨੇ। ਭਾਵਨਾ ਨਾਲ ਮੱਥਾ ਟੇਕੀ, ਗੁਰੂ ਕਿਰਪਾ ਕਰੇ ਤੇਰੇ ਮੱਥੇ ਦੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਸਕਦੇ ਨਹੀਂ, ਸਕਦੇ ਵੀ ਤਾਂ ਗੁੰਜਾਇਸ਼ ਹੈ, ਹੋ ਜਾਂਦੇ ਨੇ ਤੇ ਹੋਏ ਨੇ। ਹਜ਼ੂਰ ਨੇ ਕਿਰਪਾ ਕੀਤੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ ਰਹਾਓ। ਇਸ ਤੋਂ ਅਗਲਾ ਬਚਨ, ਜਿਹੜੇ ਨਹੀਂ ਆਕੜ ਕੇ ਝੁਕਦੇ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਨੂੰ ਕੀ ਪਤਾ ਪਰਮਾਤਮਾ ਦੇ ਨਾਮ ਦਾ ਰਸ ਦਾ? ਗਧੇ ਨੂੰ ਬਗੀਚੀ ਵਿੱਚ ਛੱਡ ਦਿਓ, ਉਹਨੂੰ ਕੀ ਪਤਾ ਗੈਂਦੇ ਦੇ ਫੁੱਲ ਦਾ, ਉਹਨੂੰ ਕੀ ਪਤਾ ਰਾਤ ਕੀ ਰਾਣੀ ਕਾ, ਉਹਨੂੰ ਕੀ ਪਤਾ ਗੁਲਾਬ ਦੇ ਫੁੱਲਾਂ ਦਾ। ਕਿਸੇ ਭਵਰੇ ਨੂੰ ਲੈ ਕੇ ਜਾਇਓ, ਇੱਕ ਇੱਕ ਫੁੱਲ ਤੋਂ ਸ਼ਦਾਈ ਹੋ ਜਾਏਗਾ। ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕਾ ਤਬ ਫੁੱਲ ਪਛਾਣੇ। ਸਾਕਤ ਹਾਰਾ ਸਾਧ ਨਾ ਜਾਣਿਆ, ਕਿਉਂ ਨਹੀਂ ਜਾਣਿਆ? ਕਹਿਣ ਲੱਗੇ ਗੁਰਮੁਖਾ ਤਿੰਨ ਅੰਤਰ ਖੋਮੈ ਕੰਡਾ ਹੈ। ਅੰਦਰ ਖੋਮੇ ਦਾ ਕੰਡਾ ਹੈ, ਪੀੜ ਹੁੰਦੀ ਹੈ। ਦੇਖੋ ਜਦੋਂ ਆਪਾਂ ਤੁਰਨੇ ਹਾਂ ਨਾ ਤੇ ਕੰਡਾ ਚੁਭਦਾ, ਚੀਸ ਉੱਠਦੀ ਹੈ, ਤੇ ਜਿਹੜਾ ਸਾਕਤ ਬੰਦਾ ਹੈ ਜਦੋਂ ਜਾਂਦਾ ਹੈ ਨਾ, ਉਹ ਗੁਰੂ ਕੋਲ ਬੈਠਾ ਵੀ ਉਹਦਾ ਕੰਡਾ ਚੁੱਭੀ ਜਾਏਗਾ ਵੀ ਗੱਲ ਤਾਂ ਬਣੇਗੀ ਜੇ ਕਿਤੇ ਮੇਰੀ ਜੈ ਜੈਕਾਰ ਹੋਵੇ। ਚਾਰ ਬੰਦਿਆਂ ਚ ਬੈਠਾ ਵੀ ਕਹਿਣ ਲੱਗੇ ਸਾਕਤ। ਫਿਰ ਮੈਂ ਪਹਿਲਾਂ ਅਰਜ਼ ਕੀਤੀ, ਸਾਕਤ ਦਾ ਅਰਥ ਇਹ ਨਹੀਂ ਕਿ ਜਿਹੜਾ ਬੰਦਾ ਗੁਰੂ ਕੋਲ ਆਉਂਦਾ ਅਜੇ ਪੂਰੀ ਤਰ੍ਹਾਂ ਜੁੜਿਆ ਨਹੀਂ। ਸਾਕਤ ਦਾ ਅਖਰੀ ਅਰਥ ਜਿਹੜਾ ਬਿਲਕੁਲ ਟੁੱਟਾ ਹੈ। ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਖੋਮੈ ਕੰਡਾ ਹੈ। ਜਿਉਂ ਜਿਉਂ ਚੱਲੇ, ਜਿਵੇਂ ਜਿਵੇਂ ਉਹ ਵਿਚਰਦਾ ਚੁੱਭੈ, ਚੱਲੇ ਕੰਡਾ ਚੁੱਭਣਾ ਨਾ, ਜਿਉਂ ਜਿਉਂ ਤੁਰਦਾ ਤਿਉਂ ਤਿਉਂ ਉਹਦੇ ਅੰਦਰ ਕੰਡਾ ਚੁੱਭਦਾ। ਜਿਉਂਦਿਆਂ ਕੰਡੇ ਨੇ ਨਾ ਜੀਣ ਦਿੱਤਾ ਤੇ ਮਰਿਆਂ ਜਮਦੂਤ ਦੇ ਡੰਡੇ ਨੇ ਨਾ ਕਿਸੇ ਲੇਖੇ ਲੱਗਣ ਦਿੱਤਾ। ਜਿਉਂ ਜਿਉਂ ਚੱਲੇ ਚੁੱਭੈ, ਸਾਹਿਬ ਕਹਿ ਰਹੇ ਨੇ ਦੁੱਖ ਪਾਵੇ ਜਿਉਂਦਿਆਂ ਵੀ ਖੋਮਾਂ ਦਾ ਕੰਡਾ ਰੜਕਿਆ, ਜਮ ਕਾਲ ਸਹਿ ਸਿਰ ਡੰਡਾ ਹੈ। ਫਿਰ ਜਦੋਂ ਕੰਡਾ ਨਹੀਂ ਕੱਢਿਆ ਤੇ ਸਿਰ ਤੇ ਕੰਡਾ ਹੀ ਡੰਡਾ ਬਣ ਜਾਂਦਾ। ਜੇ ਸੱਚ ਜਾਣੋ ਨਿੱਕਾ ਜਿਹਾ ਕੰਡਾ ਹੈ ਨਾ, ਕਿੰਨਾ ਕੁ ਉਹਦਾ ਆਕਾਰ, ਆ ਪੋਟੇ ਤੋਂ ਛੋਟਾ ਕੰਡਾ। ਤੇ ਚੇਤੇ ਰੱਖਿਓ ਜੇ ਨਾ ਕੱਢਿਆ ਤੇ ਇਹ ਕੰਡਾ ਹੀ ਚਮ ਦਾ ਡੰਡਾ ਬਣ ਜਾਂਦਾ। ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਸਾਕਤ ਨੇ ਕੀ ਕੀਤਾ, ਪੌੜੀ ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਫਿਰ ਕਹਿੰਦਾ ਵਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਜਮ ਕਾ ਡੰਡ ਮੂੰਡ ਮੈਂ ਲੱਗੈ ਖਿਨਮੈ ਕਰੈ ਨਬੇਰਾ। ਸਾਕਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਖੋਮੇ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ। ਪਰ ਜਿਹੜੇ ਖਰ ਜਾਂਦੇ ਨਾ ਪਿਆਰਿਓ, ਉਹ ਵੀ ਸਮਾਏ ਨੇ ਖੋਮੇ ਵਿੱਚ ਨਹੀਂ। ਸਾਹਿਬ ਕਹਿੰਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ, ਹਰ ਜਨ ਨਾਮ ਵਿੱਚ ਸਮਾ ਗਏ, ਨਾਮ ਵਿੱਚ ਇੱਕਮਿਕ ਹੋ ਗਏ। ਸਾਹਿਬ ਕਿਰਪਾ ਕਰਦੇ ਨੇ ਦੁੱਖ ਜਨਮ ਮਰਨ ਭਾਵ ਖੰਡਾ ਹੈ। ਦੁੱਖ ਜਨਮ ਤੇ ਮਰਨ ਦਾ ਕਲੇਸ਼, ਖੰਡਾ ਦਾ ਅਖਰੀ ਅਰਥ ਖੰਡਨ ਹੋ ਗਿਆ, ਮੁੱਕ ਗਿਆ। ਦੁੱਖ ਜਨਮ ਮਰਨ ਭਾਵ ਖੰਡਾ ਹੈ। ਹੁਣ ਕੱਲਾ ਇਹ ਹੀ ਖੰਡਾ ਨਹੀਂ, ਇਹ ਹੀ ਖੰਡਨ ਨਹੀਂ ਹੋਇਆ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਜਿਸ ਪ੍ਰਭੂ ਨੇ ਕਦੀ ਨਾਸ਼ ਨਹੀਂ ਹੋਣਾ, ਉਹ ਪਰਮਾਤਮਾ ਹਰ ਜਨ ਨੂੰ ਮਿਲ ਗਿਆ। ਤੇ ਕਹਿੰਦੇ ਨੇ ਹੁਣ ਉਹਦੀ ਵਡਿਆਈ ਕਿੰਨੀ ਕੁ ਹੋਵੇਗੀ। ਆਪਾਂ ਭਾਵੇਂ ਕਹੀ ਜਾਈਏ ਵੀ ਨਹੀਂ ਵਡਿਆਈ ਹੁੰਦੇ ਨਹੀਂ, ਸਾਹਿਬ ਗੁਰੂ ਰਾਮਦਾਸ ਕਹਿ ਰਹੇ ਨੇ ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ। ਤੂੰ ਇੱਕ ਸ਼ਹਿਰ ਚ ਵਡਿਆਈ ਰੋਕਣੀ ਚਾਹੁੰਦਾ, ਹਰ ਜਨ ਦੀ ਵਡਿਆਈ ਤਾਂ ਕਰੋੜਾਂ ਬ੍ਰਹਿਮੰਡਾਂ ਵਿੱਚ ਹੁੰਦੀ ਹੈ। ਚੱਲਿਆ ਪਤ ਸਿਉ ਜਰਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤਿਉਂ ਲੋਕ ਸੁਣਾਏ ਸੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿ ਮੰਡਾ ਹੇ। ਕਹਿੰਦੇ ਨੇ ਗੁਰਮੁਖਾ ਆ ਕਿਤੇ ਟਿਕ ਜਾ ਤੇ ਅਰਦਾਸ ਕਰ। ਅਰਦਾਸ ਕਰਕੇ ਕਹਿ, ਖਮ ਗਰੀਬ ਮਸਕੀਨ ਪ੍ਰਭ ਤੇਰੇ, ਪ੍ਰਭ ਤੇਰੇ ਤੇਰੇ ਆ, ਗਰੀਬ ਹਾਂ। ਮਸਕੀਨ ਦਾ ਅਖਰੀ ਅਰਥ ਹੁੰਦਾ ਆਜ਼ਿਜ਼, ਮੰਗਤਾ ਕਹਿ ਲਈਏ, ਲੋੜਵੰਦ ਕਹਿ ਲਈਏ। ਮੈਂ ਗਰੀਬ ਹਾਂ, ਮੈਂ ਮਸਕੀਨ ਹਾਂ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਵੱਡਿਆਂ ਤੋਂ ਵੱਡੇ ਕਿਰਪਾ ਕਰਕੇ ਸਾਨੂੰ ਰੱਖ ਲੈ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਸੱਚੇ ਪਾਤਸ਼ਾਹ ਕੇ ਅਰਦਾਸ ਕਰ, ਖਮ ਗਰੀਬ ਮਸਕੀਨ ਪ੍ਰਭ ਤੇਰੇ, ਤੇਰੇ ਆ, ਗਰੀਬ ਆ ਮਾੜੇ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਵੱਡਿਆਂ ਦਾ ਸੁਭਾਅ ਏ ਕਿ ਨਿੱਕਿਆਂ ਨੂੰ ਆਪਣੇ ਗਲੇ ਨਾਲ ਲਾ ਲੈਣਾ, ਗਰੀਬ ਨੂੰ ਆਪਣੇ ਗਲੇ ਨਾਲ ਲਾ ਲਓ। ਥੋੜੀ ਜੀ ਗੁਰਮੁਖੋ ਇਕਾਗਰਤਾ ਬਖਸ਼ਿਆ ਜੀ। ਇੱਥੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ ਇੱਕ ਕਵਿਤਾ ਹੈ ਖਿੱਚ। ਉਹਨਾਂ ਨੇ ਅਰਦਾਸ ਕੀਤੀ, ਕਹਿੰਦੇ ਨੇ ਕਿ ਸਾਈਂ ਮੈਂ ਤੁਹਾਡੇ ਬਣਾਏ ਮਰਿਆਦਾ ਤੁਹਾਡੇ ਨੇਮ ਦੀ ਗੱਲ ਹੀ ਕਰਨਾ। ਤੁਸੀਂ ਜਿਸ ਦਿਨ ਸ੍ਰਿਸ਼ਟੀ ਬਣਾਈ ਤੇ ਇੱਕ ਨੇਮ ਬਣਾਇਆ, ਜਿਹੜੇ ਵੱਡੇ ਨੇ ਨਾ ਉਹ ਛੋਟਿਆਂ ਨੂੰ ਆਪਣੇ ਵੱਲ ਖਿੱਚਦੇ ਨੇ, ਸੁਭਾਅ ਹੈ। ਉਹਨਾਂ ਤਿੰਨ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਸੂਰਜ ਵੱਡਾ ਹੈ, ਧਰਤੀ ਨੂੰ ਖਿੱਚਦਾ ਤੇ ਸੂਰਜ ਦੀ ਪਰਿਕਰਮਾ ਧਰਤੀ ਵੀ ਕਰਦੀ, ਕਿਉਂਕਿ ਉਹਦੀ ਖਿੱਚ ਕਰਕੇ। ਸੂਰਜ ਵੱਡਾ ਹੈ, ਵੱਡੇ ਸੂਰਜ ਨੇ ਖਿੱਚ ਪੈਦਾ ਕੀਤੀ, ਧਰਤੀ ਪਰਿਕਰਮਾ ਕਰਦੀ ਏ। ਕਹਿਣ ਲੱਗੇ ਧਰਤੀ ਵੱਡੀ ਹੈ ਤੇ ਇਹਦੀ ਪਰਿਕਰਮਾ ਇਹਦੇ ਤੋਂ ਛੋਟਾ ਚੰਦਰਮਾ ਪਿਆ ਕਰਦਾ ਹੈ। ਕਹਿਣ ਲੱਗੇ ਚੰਦਰਮਾ ਦੀ ਖਿੱਚ ਨੂੰ ਦੇਖ ਕੇ ਪੂਰਨਮਾਸ਼ੀ ਦੀ ਰਾਤ ਸਮੁੰਦਰ ਉਛਾਲੇ ਮਾਰ ਕੇ ਉਹਨੂੰ ਮਿਲਣਾ ਚਾਹੁੰਦਾ। ਕਹਿਣ ਲੱਗੇ ਤੂੰ ਤਾਂ ਕਰੋੜਾਂ ਸੂਰਜ ਪੈਦਾ ਕਰਨ ਵਾਲਾ ਇੰਨਾ ਵੱਡਾ ਹੈ, ਕਿਰਪਾ ਕਰੀ ਅਸੀਂ ਨਾ ਧਰਤੀ ਵਰਗੇ, ਨਾ ਚੰਦਰਮਾ ਵਰਗੇ, ਨਾ ਸਮੁੰਦਰ ਵਰਗੇ, ਅਸੀਂ ਤਾਂ ਕੀੜੇ ਹਾਂ, ਕਿਰਪਾ ਕਰ ਵੱਡਿਆ ਨਿੱਕਿਆਂ ਨੂੰ ਆਪਣੇ ਵੱਲ ਖਿੱਚ ਲੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਭਾਈ ਸਾਹਿਬ ਦੀ ਰਚਨਾ ਕਿ ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਤੁਸਾਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾਂ ਮੈਂ ਬੰਨ ਤੇ ਬੇਲਿਆ। ਜੇ ਤੂੰ ਨਾ ਖਿੱਚਿਆ, ਤੂੰ ਨਾ ਰੱਖਿਆ, ਕਿੰਨੇ ਰੱਖਣੇ? ਤੇ ਗੁਰਮੁਖੋ ਸਾਨੂੰ ਗਿਆਨ ਨੇ ਨਹੀਂ ਰੱਖਣਾ, ਸਾਨੂੰ ਸਾਡੇ ਇਕੱਲੇ ਧਿਆਨ ਨੇ ਨਹੀਂ ਰੱਖਣਾ, ਸਾਨੂੰ ਰੱਖਣਾ ਤੇ ਸਭ ਤੋਂ ਵੱਡੇ ਬਾਬੇ ਨਾਨਕ ਨੇ ਰੱਖਣਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਰ ਰਾਖ ਰਾਖ ਵੱਡ ਵੱਡਾ ਹੇ ਅਖੀਰ ਤੇ ਬਚਨ ਕੀਤੋ ਨੇ ਜਨ ਨਾਨਕ ਨਾਮ ਆਧਾਰ ਟੇਕ ਹੈ। ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਦਾਸ ਨੂੰ ਤੇਰੇ ਨਾਮ ਤੋਂ ਬਿਨਾਂ ਕਿਹਦਾ ਸਹਾਰਾ ਹੈ। ਪਿਆਰਿਓ ਨਾਮ ਤੋਂ ਬਿਨਾਂ ਸਹਾਰਾ ਵੀ ਕੋਈ ਨਹੀਂ। ਜੇ ਜਿਉਂਦੇ ਜੀ ਆਪਾਂ ਨਾਮ ਨਾਲ ਜੁੜ ਜਾਈਏ ਕਿਤਨੀ ਚੰਗੀ ਬਾਤ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜਿੱਦਣ ਕਿਸੇ ਦੇ ਪਰਿਵਾਰ ਵਿੱਚੋਂ ਜੀ ਦੇ ਸਵਾਸ ਪੂਰੇ ਹੁੰਦੇ ਨੇ ਅਸੀਂ ਉਸੇ ਦਿਨ ਪੂਰੇ ਹੁੰਦਿਆਂ ਸਰ ਕਹਿੰਦੇ ਹਾਂ ਹੁਣ ਕਰੋ ਅਰਦਾਸ ਆਤਮਾ ਇਹਦੀ ਨੂੰ ਸ਼ਾਂਤੀ ਮਿਲੇ। ਇਹੀ ਕਹਿੰਦੇ ਹਾਂ ਨਾ ਜਿਉਂਦੇ ਜੀ ਕਿਸੇ ਨੇ ਆਤਮਾ ਚੇਤੀ ਨਹੀਂ ਕੀਤੀ। ਗੁਰਮੁਖੋ ਮਰਨ ਤੋਂ ਬਾਅਦ ਆਤਮਾ ਦੀ ਸ਼ਾਂਤੀ ਨਹੀਂ। ਜਿਸ ਦਿਨ ਬੱਚਾ ਪੈਦਾ ਹੁੰਦਾ ਉਦਣ ਅਰਦਾਸ ਕਰੀਏ ਦਾਤਾ ਪਤਾ ਨਹੀਂ ਕਿੰਨਾ ਕੁਛ ਸਫ਼ਰ ਕਰਕੇ ਸਾਡੇ ਘਰ ਆਇਆ ਹੁਣ ਇਹਨੂੰ ਸ਼ਾਂਤੀ ਬਖਸ਼ੀ। ਇਹ ਟਿਕ ਜਾਏ ਇਹਦਾ ਅੰਦਰ ਸ਼ਾਂਤ ਹੋ ਜਾਏ ਨਾਮ ਹੀ ਸਹਾਰਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਤੇ ਜਿਹਨੇ ਸਹਾਰਾ ਬਣਾ ਲਿਆ ਹਰ ਨਾਮੇ ਹੀ ਸੁੱਖ ਮੰਡਾ ਹੈ। ਮੰਡਾ ਹੈ ਦਾ ਅਰਥ ਹੈ ਉਹਨੇ ਪਾਇਆ ਹੈ ਨਾਮ ਵਿੱਚੋਂ ਉਹਨੂੰ ਸੁੱਖ ਮਿਲਦਾ। ਸ਼ਬਦ ਦਾ ਤੱਤ ਭਾਵ ਹੈ ਹਰ ਜਨ ਦੀ ਸਾਧੂ ਦੀ ਸੰਗਤ ਕਰੀਏ ਸਾਕਤ ਤੋਂ ਬਚੀਏ। ਗੁਰਮੁਖੋ ਸਾਕਤ ਅੰਦਰ ਖਿੰਡਾਏਗਾ ਸਾਧੂ ਕੋਲ ਬੋਲਣ ਦੀ ਲੋੜ ਨਹੀਂ ਉਹ ਆਪਣੇ ਆਪ ਅੰਦਰ ਟਿਕਾਏਗਾ। ਕਮਾਈ ਵਾਲੇ ਦੀ ਤਾਂ ਵਾਈਬ੍ਰੇਸ਼ਨ ਹੀ ਸਾਡੇ ਅੰਦਰ ਨੂੰ ਧੋ ਕੇ ਰੱਖਦਾ ਹੈਗੀ ਪਰ ਹੋਵੇ ਉਹ ਵੀ ਕਿਤੇ ਜੁੜਿਆ ਹੋਇਆ। ਆਪ ਕਿਰਪਾ ਕਰਿਓ 5-7 ਮਿੰਟ ਦਾ ਸਮਾਂ ਬੈਠੇ ਰਹੋ ਕਿਉਂਕਿ ਜਿਵੇਂ ਗੁਰਮੁਖ ਪਿਆਰਿਆਂ ਹੁਕਮ ਕੀਤਾ ਸੀ ਕਿ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਜਿਹੜੇ ਸਤਿਗੁਰੂ ਦੀ ਕਿਰਪਾ ਨਾਲ ਆਪ ਸੰਗਤ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ ਸਵੇਰੇ ਇਹਨਾਂ ਵਾਪਸ ਫਿਰ ਚਲੇ ਜਾਣਾ ਹੈ ਸਵਖਤੇ ਤੇ ਹੁਣ ਪਹੁੰਚੇ ਸਨ ਉਹ ਆਪ ਜੀ ਦੇ ਦਰਸ਼ਨ ਕਰਨਗੇ। ਹਾਂ ਗੁਰੂ ਸਾਹਿਬ ਹਜ਼ੂਰੀ ਵਿੱਚ ਖੁਸ਼ਾਮਦ ਨਹੀਂ ਦਾਤੇ ਨੇ ਪਦਵੀ ਵੀ ਬਹੁਤ ਵੱਡੀ ਦਿੱਤੀ PPSC ਦੇ ਮੈਂਬਰ ਨੇ ਪਰ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ। ਇੰਟਰਵਿਊ ਵਿੱਚ ਬੈਠੇ ਹੋਏ ਵੀ ਸਵਾਲ ਕਰਦੇ ਨੇ ਜਦੋਂ ਕੋਈ ਸਿੱਖ ਬੱਚਾ ਆ ਜਾਏ ਜੇ ਕੋਈ ਨਾਮ ਨਾਲ ਸਿੰਘ ਵੀ ਨਹੀਂ ਲਾਉਂਦਾ ਕੌਰ ਵੀ ਨਹੀਂ ਲਾਉਂਦਾ ਤੇ ਬਜ਼ੁਰਗਾਂ ਦੇ ਨਾਂ ਚੇਤੇ ਕਰਾ ਕੇ ਕਹਿੰਦੇ ਨੇ ਜਿਹੜਾ ਬਾਪ ਦਾ ਨਾਂ ਹੈ ਉਹ ਤੂੰ ਆਪਣੇ ਨਾਲ ਕਿਉਂ ਨਹੀਂ ਲਾਉਂਦਾ। ਬਾਣੀ ਨਾਲ ਜੁੜੇ ਨੇ ਸਤਿਗੁਰੂ ਕਿਰਪਾ ਕਰੇ। ਇਸ ਕਰਕੇ ਮੈਂ ਕਈ ਵਾਰੀ ਸ਼ਬਦ ਸੰਕੋਚ ਕੇ ਵਰਤਣਾ ਵਾਂ ਕਿ ਜ਼ਿੰਦਗੀ ਇੱਕ ਦਰਿਆ ਹੈ ਰੱਬ ਮੇਰ ਕਰੇ ਸਮੁੰਦਰ ਵਿੱਚ ਸਮਾ ਜਾਏ ਤੇ ਭਲਾ ਹੈ। ਦਰਿਆ ਦਾ ਡਰ ਹੀ ਰਹਿੰਦਾ ਕਿਤੇ ਨਾ ਕਿਤੇ ਕੋਈ ਬੰਨ ਨਾ ਮਾਰ ਲਏ। ਇਹ ਗੁਰਮੁਖ ਪਿਆਰੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ ਨੇ 5-7 ਮਿੰਟ ਦਾ ਸਮਾਂ ਆਪ ਬਖਸ਼ਿਆ ਜੇ। ਸਵੇਰੇ 5ਵਾਂ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਸ਼ੁਰੂਆਤ ਮੌਤ ਤੋਂ ਸੀ ਮੌਤ ਵਾਲਾ ਦਿਨ ਆ ਰਿਹਾ ਤੇ ਸੰਪੂਰਨਤਾ ਗੁਰੂ ਜੀ ਇਹਦੇ ਤੇ ਕਰਨਗੇ ਕਿ ਔਦ ਘਟੈ ਦਿਨ ਸਰੈਣਾਰੇ ਸੋਹਿਲਾ ਪੜਨ ਵਾਲਿਆ ਮਨ ਗੁਰਮਿਲਕਾ ਸਵਾਰੇ। ਇਹਦੀ ਵਿਚਾਰ ਕੱਲ ਨੂੰ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।